لائی حل جو تے ادم کری میرا پت تھی کھائے تیوں ہر جن ہر ہر جپ کری ہر امت چھڑائی میں مورکھ کی گت کی جے میرے رام گر ستگر سیوا لائی گر ستگر سیوا ہر لائی ہم کام رہا واہ جی کا خالصہ واہ جی کی فتح پرم ستکار یوگ چور شتر تخت دے مالک دساہی پاتشاہیاں دی آتمک جوت ستگرو غریب نواز سچے پاتشاہ جی دی پاون حضوری اندر ساجی نوازے گرو خالصہ ساتھ سنگ جی ہو وڈ بھاگی ہو آپ گرو چرنوں وچ جڑ بیٹھے ہو ستگرو پاتشاہ بخشش کرن کرپا کن انترجامی ستگرو پاتشاہ جی جو لڑی وار شری گرو گرنتھ صاحب سچے پاتشاہ جی دی کتھا وچار چل رہی ہے اس نال جڑیے من برتیاں اکاگر کریے رسنا پوتر کرو کہو گج کے سارے ستنا
گوڑی گوارے محلہ چوتھا کرسانی کرسان کرے لوچے جیو لائے
تن گرو گریب نواز گرو رامداس صاحب جی گوڑی راگ وچ فرما رہے ہن کرسانی کرسان کرے کرسانی نام ہے کھیتی دا کرسان نام ہے کھیتی نو کرن والا کھیتی نو وہن والا زمیندار ستگرو پاتشاہ جی زمیندار کھیتی کرد جویں اے دلیل دے کے تے پرمیشر دے پیاریاں دی نام روپی ایک کھیتی کمائی کرنی درسا رہے ہیں فرماؤندے ہیں کہ جس طرح کرسان کرسانی کھیتی نو کردا ہے لوچے جیو لائے لوچے چاہندا ہے جیو لائے جی لا کر کے من لا کر کے بھاو دلوں چاہ کر کے وہ کھیتی کردا ہے
حال جوتا ادم کرے
حال جوتا حال جوڑتا ہے بلداں نوں جوڑتا ہے حل پنجالی لیندا ہے ادم کرے اے ادم کردا ہے کھیت نوں بوندا ہے سواگا پھیردا ہے کھیت بیجدا ہے پانی لاؤندا ہے گٹھاں گوڑدا ہے اس فل فصل نوں گوڈی دیندا ہے اس دی راکھی کردا ہے اس نوں کھاداں تے دوائیاں پاونا کردا ہے اے سارا ادم اس زمیندار دا جو کیتا ہویا ہے
میرا پت تھی کھائے
او اس لوچے اچھا نوں لے کے ہے کہ میرا پتر تیاں میرا پروار اے کھاوے خوشحال ہووے شکے گا میرا پت تھی کھائے میرے تیاں پتر شکن گے جدوں میں کھیتی کر کے گھر دے وچ اناج لیاواں گا دھن دولت کمائی جاوے گی تا میرے پتر تیاں اے پروار شکنا کرے گا کھانا کرے گا اے ساری محنت مشقت دا جڑا کارن ہے ਮੂਲ ਹੈ ਉਹ ਇਹ ਹੈ। ਇਸ ਪ੍ਰਕਾਰ ਜਿਵੇਂ ਇਹ ਜ਼ਿਮੀਂਦਾਰ ਦੀ ਸਾਰੀ ਇਹ ਘਾਲਣਾ ਹੈ, ਇਹ ਉੱਦਮ ਹੈ, ਧੀਆਂ ਪੁੱਤਰਾਂ ਨੂੰ ਛਕਾਉਣਾ, ਇੱਥੋਂ ਤੱਕ ਇਹ ਪ੍ਰਾਪਤੀ ਹੈ ਸਾਰੀ।
ਤਿਉਂ ਹਰ ਜਨ ਹਰ ਹਰ ਜਪ ਕਰੇ।
ਇਸੇ ਤਰ੍ਹਾਂ ਜਿਹੜੇ ਹਰੀ ਦੇ ਜਾਨ ਪਰਮੇਸ਼ਰ ਦੇ ਪਿਆਰੇ ਸੰਤ ਭਗਤ ਜਨ ਹੁੰਦੇ ਹਨ, ਉਹਨਾਂ ਦਾ ਵੀ ਇਹ ਸਾਰਾ ਉੱਦਮ ਹੈ ਇਸ ਜ਼ਿਮੀਂਦਾਰ ਦੀ ਤਰ੍ਹਾਂ। ਪਰ ਸੰਤ ਜਨਾਂ ਦਾ ਜਿਹੜਾ ਉੱਦਮ ਅਤੇ ਉਸ ਦਾ ਫਲ ਪ੍ਰਾਪਤ ਹੋਣਾ ਹੈ, ਉਹ ਪਰਲੋਕ ਵਿੱਚ ਭਲੇ ਵਾਸਤੇ ਸੁਖਦਾਇਕ ਹੈ। ਜ਼ਿਮੀਂਦਾਰ ਦਾ ਸਾਰਾ ਉੱਦਮ ਇਸ ਸੰਸਾਰ ਵਿੱਚ ਸੁਖੀ ਹੋਣ ਵਾਸਤੇ ਹੈ। ਸੰਤ ਜਨ ਦਾ ਇਹ ਸਾਰਾ ਉੱਦਮ ਆਪਣੇ ਮਨੁੱਖਾ ਜਨਮ ਨੂੰ ਸਵਾਰਨ ਦਾ ਹੈ, ਇਹਦੀਆਂ ਜੂਨਾਂ ਤੋਂ ਬਚਣਾ, ਨਰਕਾਂ ਤੋਂ ਬਚਣਾ, ਜਮਦੂਤਾਂ ਤੋਂ ਬਚਣਾ, ਆਤਮਕ ਆਨੰਦਤਾ ਦੀ ਪ੍ਰਾਪਤੀ ਵਾਸਤੇ ਹੈ। ਕਿਉਂਕਿ ਇੱਕ ਆਤਮਾ ਇੱਕ ਸਰੀਰ ਹੈ, ਇਹ ਦੋ ਅਲੱਗ ਅਲੱਗ ਚੀਜ਼ਾਂ ਨੇ। ਹੈ ਆਤਮਾ ਸਰੀਰ ਦੇ ਅੰਦਰ ਹੀ, ਪਰ ਸਰੀਰ ਹੋਰ ਚੀਜ਼ ਹੈ, ਆਤਮਾ ਹੋਰ ਚੀਜ਼ ਹੈ। ਸਰੀਰ ਦਾ ਭੋਜਨ ਹੈ ਜੋ ਜ਼ਿਮੀਂਦਾਰ ਦੀ ਸਾਰੀ ਘਾਲਣਾ ਹੈ, ਆਤਮਾ ਦਾ ਭੋਜਨ ਹੈ ਜੋ ਅਗਲੀ ਪੰਕਤੀ ਵਿੱਚ ਸੰਤ ਜਨ ਦੀ ਸਾਰੀ ਘਾਲਣਾ ਦੱਸਦੇ ਨੇ। ਇਹ ਸਰੀਰਕ ਭੋਜਨ ਨਾਲ ਸਰੀਰ ਮੋਟਾ ਤਾਜ਼ਾ ਤਕੜਾ ਹੁੰਦਾ ਹੈ। ਇਸ ਸਿਮਰਨ ਭਜਨ ਰੂਪੀ ਭੋਜਨ ਦੇ ਨਾਲ ਆਤਮਾ ਮੋਟੀ ਤਾਜ਼ੀ ਤਕੜੀ ਭਾਵ ਪ੍ਰਬਲ ਸ਼ਕਤੀ ਬਲ ਵਾਲੀ ਹੁੰਦੀ ਹੈ। ਜੇ ਬੰਦਾ ਕਿਰਤ ਨਾ ਕਰੇ, ਕਮਾਈ ਨਾ ਕਰੇ, ਭੁੱਖਾ, ਤਾਂ ਸਰੀਰ ਕਮਜ਼ੋਰ ਹੋ ਜਾਵੇਗਾ, ਨਾ ਭੋਜਨ ਛਕਣ ਨਾਲ ਮਰ ਵੀ ਜਾਵੇਗਾ। ਤੇ ਜੇ ਮੰਗੇਗਾ ਤੇ ਇਨਸਾਨ ਦੀ ਇੱਜ਼ਤ ਕੋਈ ਨਹੀਂ ਹੋਵੇਗੀ। ਇਸੇ ਤਰ੍ਹਾਂ ਸੰਤ ਜਨ ਦਾ ਇਹ ਸਾਰਾ ਉੱਦਮ ਜੇ ਇਹ ਨਾਮ ਸਿਮਰਨ ਭਜਨ ਰੂਪੀ ਬਾਣੀ ਸੰਤ ਜਨ ਕਹਿੰਦੇ ਨੇ ਨਾ ਕਰੀਏ ਤੇ ਆਤਮਾ ਮਰ ਜਾਂਦੀ ਹੈ। ਜੇ ਥੋੜੀ ਥੋੜੀ ਬਾਣੀ ਸਿਮਰਨ ਥੋੜਾ ਜਿਹਾ ਹੀ ਹੋਵੇ ਤੇ ਆਤਮਾ ਕਮਜ਼ੋਰ ਜੀ ਰਹਿੰਦੀ ਹੈ। ਸੰਤ ਜਨ ਸਰੀਰ ਨਾਲੋਂ ਆਤਮਾ ਨੂੰ ਜ਼ਿਆਦਾ ਮਾਨਤਾ ਦਿੰਦੇ ਨੇ, ਕਿਉਂਕਿ ਆਤਮਾ ਇੱਕ ਪਰਮਾਤਮਾ ਦਾ ਹਿੱਸਾ ਹੈ, ਬੜਾ ਸਤਿਕਾਰਯੋਗ ਹੈ। ਆਤਮਾ ਹੀ ਪਰਮਾਤਮਾ ਵਿੱਚ ਨਿਵਾਸ ਕਰ ਸਕਦੀ ਹੈ, ਨਾ ਕਿ ਸਰੀਰ। ਸਰੀਰ ਦਾ ਵਾਸਾ ਹੈ ਪੰਜਾਂ ਤੱਤਾਂ ਵਿੱਚ, ਪੰਜਾਂ ਤੱਤਾਂ ਤੋਂ ਹੀ ਬਣਿਆ ਸੀ ਤੇ ਪੰਜਾਂ ਤੱਤਾਂ ਵਿੱਚ ਇਹ ਖਪਤ ਹੋ ਜਾਂਦਾ। ਪਾਣੀ ਦੀ ਅੰਸ਼ ਪਾਣੀ ਵਿੱਚ, ਹਵਾ ਦੀ ਹਵਾ ਵਿੱਚ, ਅੱਗ ਦੀ ਅੱਗ ਵਿੱਚ, ਰਾਖ ਰਹਿ ਜਾਂਦੀ ਹੈ ਸੜ ਕੇ, ਉਹ ਧਰਤੀ ਦੀ ਅੰਸ਼ ਹੈ, ਮਿੱਟੀ ਦਾ ਰੂਪ ਹੋ ਜਾਂਦੀ ਹੈ। ਆਤਮਾ ਜਿਹੜੀ ਹੈ ਉਹਦਾ ਹੀ ਨਿਵਾਸ ਪਰਮਾਤਮਾ ਵਿੱਚ ਜਾਂਦਾ। ਸੰਤ ਮਹਾਤਮਾ ਦਾ ਸਰੀਰ ਪਰਮਾਤਮਾ ਵਿੱਚ ਨਹੀਂ ਜਾਂਦਾ, ਆਤਮਾ ਜਾਂਦੀ ਹੈ। ਗੁਰਬਾਣੀ ਦੇ ਬਚਨ ਨੇ ਆਤਮਾ ਪ੍ਰਾਤਮਾ ਏਕੋ ਕਰੈ। ਇਸ ਵਾਸਤੇ ਜਿਵੇਂ ਇਹ ਕਿਰਸਾਨ ਦਾ ਸਾਰਾ ਉੱਦਮ ਪੇਟ ਵਾਸਤੇ ਹੈ, ਹਰੀ ਦੇ ਜਨ ਸੰਤ ਜਨ ਜੋ ਹਨ ਉਹਨਾਂ ਦਾ ਉੱਦਮ ਹੈ ਹਰ ਹਰ ਜਪ ਕਰੇ ਹਰ ਅੰਤ ਛਡਾਈ। ਜੋ ਹਰੀ ਦੇ ਜਨ ਨੇ ਉਹ ਹਰੀ ਹਰ ਦਾ ਜਾਪ ਕਰਦੇ ਨੇ, ਸਿਮਰਨ ਭਜਨ ਕਰਦੇ ਹਨ, ਬਾਣੀ ਪੜ੍ਹਦੇ ਨੇ, ਇਸ ਇੱਛਾ ਨੂੰ ਲੈ ਕੇ ਕਿ ਅੰਤ ਜਮ ਦੂਤਾਂ ਤੋਂ ਇਹ ਸਿਮਰਨ ਸਾਨੂੰ ਛਡਾ ਲਵੇ। ਇਹ ਜਿਹੜੀ ਭੁੱਖ ਹੈ ਜਮ ਦੂਤਾਂ ਉਹ ਕੁੱਟ ਖਾਣੀ ਰੂਪ ਅਤੇ ਨਰਕਾਂ ਵਿੱਚ ਪੈਣ ਰੂਪ ਇਹ ਖਤਮ ਹੋ ਜਾਵੇ, ਤ੍ਰਿਪਤ ਹੋ ਜਾਈਏ, ਰੱਜ ਜਾਈਏ। ਜਿਵੇਂ ਜ਼ਿਮੀਂਦਾਰ ਦਾ ਸਾਰਾ ਉੱਦਮ ਹੈ ਧੀਆਂ ਪੁੱਤਰਾਂ ਨੂੰ ਤ੍ਰਿਪਤ ਕਰਨ ਤੱਕ, ਇਸੇ ਤਰ੍ਹਾਂ ਸੰਤ ਜਨ ਦਾ ਇਹ ਸਾਰਾ ਪਰਮਾਰਥ ਦਾ ਉੱਦਮ ਹੈ ਕਿ ਅੰਤ ਜਮਦੂਤਾਂ ਨਰਕਾਂ ਤੋਂ ਆਪਣੇ ਆਪ ਨੂੰ ਛਡਾਉਣ ਦਾ। ਔਰ ਇਹਨਾਂ ਦੋ ਚੀਜ਼ਾਂ ਦਾ ਆਪਸ ਵਿੱਚ ਬੜਾ ਭਾਰੀ ਸੰਬੰਧ ਹੈ। ਜਿਹੜਾ ਕਿਰਤ ਵੀ ਕਰੇਗਾ ਤੇ ਸਿਮਰਨ ਬਾਣੀ ਵੀ ਪੜ੍ਹੇਗਾ ਉਹ ਜ਼ਿਆਦਾ ਫਲ ਪ੍ਰਾਪਤ ਕਰ ਲੈਂਦਾ ਹੈ। ਸਿਰਫ ਕਿਰਤ ਕਰਨ ਵਾਲਾ ਬੰਦਾ ਜਿਹੜਾ ਹੈ ਉਹਦੀ ਵੈਲਿਊ ਸਿਰਫ ਦੁਨੀਆਂ ਦੇ ਬੰਦਿਆਂ ਵਿੱਚ ਹੈ, ਸਤਸੰਗਤ ਵਿੱਚ, ਸੰਤ ਜਨਾਂ ਵਿੱਚ, ਸਤਸੰਗਤ ਵਿੱਚ ਤੇ ਪਰਲੋਕ ਵਿੱਚ ਉਹਨਾਂ ਦੀ ਕੋਈ ਕੀਮਤ ਨਹੀਂ, ਉੱਥੇ ਉਹਨਾਂ ਦੀ ਕੋਈ ਵੈਲਿਊ ਨਹੀਂ। ਇਹ ਵੱਖਰੀ ਗੱਲ ਹੈ ਕਿ ਜੇ ਕਿਸੇ ਸਿਰਫ ਮਾਇਆ ਦੇਣ ਵਾਲੇ ਦੀ ਮਾਇਆ ਨੂੰ ਮੁੱਖ ਰੱਖ ਕੇ ਕਿਸੇ ਨੂੰ ਬਹੁਤ ਸਤਿਕਾਰ ਦਿੱਤਾ ਜਾਵੇ, ਗੁਰਮਤਿ ਇਜਾਜ਼ਤ ਨਹੀਂ ਦਿੰਦੀ, ਉਹ ਸਾਡੀ ਆਪਣੀ ਕਮਜ਼ੋਰੀ ਹੈ। ਅਸੀਂ ਲਾਲਚ ਕਰਦੇ ਹਾਂ, ਲਾਲਚੀ ਹਾਂ, ਦੁਨੀਆਂ ਨਾਲ ਜੁੜਦੇ ਹਾਂ ਗੁਰੂ ਨਾਲ ਨਹੀਂ। ਜਿੱਥੇ ਗੱਲ ਗੁਰੂ ਨਾਲ ਜੁੜਨ ਦੀ ਹੈ ਉੱਥੇ ਸੰਗਤ ਵਿੱਚ ਸਤਿਕਾਰ ਉਸ ਨੂੰ ਦਿੱਤਾ ਜਾਂਦਾ ਜਿਸ ਦੇ ਪਾਸ ਪਰਮਾਰਥ ਹੋਵੇ। ਫਿਰ ਸਿਰਫ ਮਾਇਆ ਹੀ ਕਮਾਉਣ ਵਾਲਾ ਜਿਹੜਾ ਹੈ ਉਹਦਾ ਬੰਦਿਆਂ ਚ ਸਤਿਕਾਰ ਮਾਣ ਹੋ ਸਕਦਾ, ਰੱਬ ਦੇ ਘਰ ਵਿੱਚ ਨਹੀਂ। ਜਿਹੜਾ ਸਿਰਫ ਬੰਦਗੀ ਹੀ ਕਰਦਾ ਹੈ, ਕਿਰਤ ਨਹੀਂ ਕਰਦਾ, ਉਸ ਦੀ ਬਹੁਤ ਸਾਰੀ ਬੰਦਗੀ ਹੈ ਜੋ ਸੇਵਾ ਕਰਨ ਵਾਲੇ ਲੈ ਜਾਂਦੇ ਨੇ। ਪਰ ਜਿਹੜਾ ਕਿਰਤ ਵੀ ਕਰੇ ਤੇ ਬੰਦਗੀ ਵੀ ਕਰੇ ਉਹਨੂੰ ਬਾਹਲਾ ਫਲ ਹੈ, ਉਸ ਨੂੰ ਜ਼ਿਆਦਾ ਫਲ ਹੈ। ਤਾਂ ਹੀ ਬਚਨ ਕੀਤੇ ਨੇ, ਨਾਮਾ ਕਹੇ ਤਲੋਚਣਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਸੋ ਇੱਥੇ ਦਲੀਲ ਦਿੱਤੀ ਹੈ ਕਿ ਜਿਸ ਤਰ੍ਹਾਂ ਇੱਕ ਕਿਸਾਨ ਦੀ ਬੜੀ ਖੇਚਲ, ਮਿਹਨਤ, ਉਦਮ, ਮਸ਼ਕਤ, ਪਰ ਉਹ ਇੱਥੋਂ ਤੱਕ ਹੈ ਕਿ ਮੇਰਾ ਪੁੱਤ ਧੀ ਖਾਏ, ਸੰਤ ਜਨ ਦਾ ਸਿਮਰਨ ਭਜਨ ਪਰਮਾਰਥ ਦਾ ਉਦਮ ਹੈ ਇਸੇ ਤਰ੍ਹਾਂ, ਪਰ ਉਸਦਾ ਜਿਹੜਾ ਨਿਸ਼ਾਨਾ ਹੈ ਉਹ ਹੈ ਹਰ ਅੰਤ ਛਡਾਏ, ਜਮਦੂਤਾਂ ਤੋਂ ਆਪਣੇ ਆਪ ਨੂੰ ਜਮਾਂ ਤੋਂ ਛੁਡਾ ਲਈਏ। ਇਹ ਟੇਢੀਆਂ ਜੂਨਾਂ ਵਿੱਚ ਪੈਣੋ ਆਪਣੇ ਆਪ ਨੂੰ ਛਡਾਉਣਾ, ਠੀਕ ਉਸ ਜ਼ਿਮੀਂਦਾਰ ਦੀ ਤਰ੍ਹਾਂ ਹੀ ਸੰਤ ਮਹਾਤਮਾ ਦਾ ਇਹ ਪਰਮਾਰਥ ਦਾ ਉਦਮ ਹੈ।
ਮੈਂ ਮੂਰਖੀ ਗਤ ਕੀਚੈ ਮੇਰੇ ਰਾਮ।
ਇਸ ਕਰਕੇ ਅਰਦਾਸ ਕਰੋ ਗੁਰੂ ਸਾਹਿਬ ਦੇ ਚਰਨਾਂ ਵਿੱਚ, ਮੈਂ ਮੂਰਖ ਹਾਂ ਹੇ ਪਾਤਸ਼ਾਹ, ਮੈਂ ਮੂਰਖ ਹਾਂ। ਕਿਉਂ ਮੂਰਖ ਹਾਂ? ਸਿਰਫ ਮਾਇਆ ਹੀ ਕਮਾਉਣ ਵਿੱਚ ਰਾਤ ਦਿਨ ਜੁੜਿਆ ਹੋਇਆ, ਇਸ ਕਰਕੇ ਸਿਰਫ ਬੱਚੇ ਨੂੰ ਸਿਰ ਤੋੜ ਯਤਨ ਹੈ ਇਹ ਜੱਜ ਬਣ ਜਾਏ, ਇਹ ਪ੍ਰਿੰਸੀਪਲ ਬਣ ਜਾਏ, ਇਹ ਇੰਜੀਨੀਅਰ ਬਣ ਜਾਏ, ਸਿਰਫ ਇੱਥੋਂ ਤੱਕ ਹੀ ਉਦਮ ਹੈ। ਇਹ ਭਗਤ ਬਣ ਜਾਏ, ਇਹ ਦਾਨੀ ਬਣ ਜਾਏ, ਇਹ ਸੂਰਮਾ ਬਣ ਜਾਏ, ਉਦਮ ਨਹੀਂ ਨਾ। ਇਸ ਕਰਕੇ ਮੂਰਖ ਹਾਂ, ਮੈਂ ਮੂਰਖ ਕੀ ਕਤ ਕੀਜੈ ਮੇਰੇ ਰਾਮ। ਜਿਹੜਾ ਸਤਸੰਗੀ ਹੋਵੇਗਾ ਉਸ ਵਿੱਚ ਇਹ ਗੁਣ ਆ ਜਾਵੇਗਾ, ਉਹ ਅਰਦਾਸ ਕਰੇਗਾ ਹੇ ਰਾਮ ਪਰਮੇਸ਼ਰ ਮੈਂ ਮੂਰਖ ਹਾਂ, ਕਿਰਪਾ ਕਰੋ ਮੇਰੀ ਗਤ ਕਲਿਆਣ ਕਰ ਦਿਓ ਜੀ।
ਗੁਰ ਸਤਿਗੁਰ ਸੇਵਾ ਹਰ ਰਾਏ ਹਮ ਕਾਮ।
ਤੇ ਕਿਵੇਂ ਗਤ ਹੋਵੇਗੀ? ਗੁਰ ਸਤਿਗੁਰ ਸੇਵਾ ਲਾਏ, ਗੁਰੂਆਂ ਦੇ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਘਰ, ਇਹ ਸਤਿਗੁਰਾਂ ਦੀ ਸੇਵਾ ਵਿੱਚ ਮੈਨੂੰ ਲਾ ਦਿਓ। ਲਾਏ ਹਮ ਕਾਮ, ਇਹ ਮੇਰਾ ਕੰਮ ਹੈ, ਇਹ ਮੈਨੂੰ ਮੇਰੇ ਕੰਮ ਵਿੱਚ ਆਪਣੇ ਕੰਮ ਵਿੱਚ ਲਾ ਦਿਓ। ਸਤਸੰਗ ਜੀ ਖਿਆਲ ਕਰਨਾ, ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਬੜਾ ਸੁੰਦਰ ਕਟਾਕ ਦੱਸਦੇ ਨੇ, ਗੁਰ ਸਤਿਗੁਰ ਸੇਵਾ ਹਰ ਲਾਏ ਹਮ ਕਾਮ, ਇਹ ਮੇਰਾ ਆਪਣਾ ਕੰਮ ਹੈ ਗੁਰੂ ਦੀ ਸੇਵਾ ਵਿੱਚ ਲੱਗਣਾ, ਇਸ ਕਰਕੇ ਮੈਨੂੰ ਗੁਰੂ ਦੀ ਸੇਵਾ ਵਿੱਚ ਇਹ ਆਪਣੇ ਕੰਮ ਵਿੱਚ ਲਾ ਦੇ। ਪਰ ਦੁਨੀਆਂ ਦੇ ਬੰਦੇ ਆਖਦੇ ਨੇ ਇਹ ਗੁਰੂ ਦਾ ਕੰਮ ਹੈ, ਆਪਣਾ ਕੰਮ ਪਤਾ ਕਿਹੜਾ ਸਮਝਦੇ ਨੇ, ਜਿਹੜਾ ਧਨ ਦੌਲਤ ਕਮਾਉਣਾ ਉਹਨੂੰ ਆਪਣਾ ਕੰਮ ਸਮਝਦੇ ਨੇ, ਤੇ ਗੁਰਦੁਆਰੇ ਜਾ ਕੇ ਸੰਗਤ ਕਰਨੀ, ਗੁਰੂ ਦੀ ਗੋਲਕ ਵਿੱਚ ਭੇਟਾ ਪਾਉਣੀ, ਗੁਰਪੁਰਬ ਤੇ ਮਾਇਆ ਦੇਣੀ, ਉਹ ਕਹਿੰਦੇ ਗੁਰੂ ਦਾ ਕੰਮ ਹੈ। ਖਿਆਲ ਕਰਨਾ, ਅਸਲ ਦੇ ਵਿੱਚ ਸਾਡਾ ਆਪਣਾ ਕੰਮ ਜਿਹੜਾ ਨਾ ਉਹ ਇਹ ਹੈ ਜਿਸ ਨੂੰ ਅਸੀਂ ਗੁਰੂ ਦਾ ਕੰਮ ਸਮਝਦੇ ਹਾਂ। ਕਿਉਂ? ਖਿਆਲ ਕਰਨਾ, ਗੁਰੂ ਦੇ ਪਾਸ ਜੋ ਵੀ ਸਿੱਖ ਸੇਵਾ ਘਾਲਣਾ ਕਰਦਾ ਉਹਦਾ ਲਾਭ ਗੁਰੂ ਨੂੰ ਨਹੀਂ, ਕਰਨ ਵਾਲੇ ਨੂੰ ਹੈ। ਗੁਰੂ ਦੀ ਸੇਵਾ ਜੇ ਕੋਈ ਲੰਗਰ ਕਰਾਉਂਦਾ ਨਾ ਤੇ ਮੁਆਫ ਕਰਨਾ, ਲੰਗਰ ਕਰਵਾਉਣ ਦਾ ਸੰਗਤ ਨੂੰ ਫਲ ਨਹੀਂ, ਜਿਹੜਾ ਸੰਗਤ ਨੂੰ ਲੰਗਰ ਛਕਾਉਂਦਾ ਉਹਨੂੰ ਫਲ। ਲੰਗਰ ਛਕਣ ਵਾਲੇ ਨੂੰ ਫਲ ਨਹੀਂ, ਲੰਗਰ ਛਕਾਉਣ ਵਾਲੇ ਨੂੰ ਫਲ ਹੈ। ਲੰਗਰ ਛਕਣ ਵਾਲਾ ਜਿਸ ਦਾ ਲੰਗਰ ਛਕਿਆ, ਜੇ ਉਹਦੇ ਨਾਂ ਤੇ ਕੋਈ ਚੌਪਈਸਾ ਦਾ ਪਾਠ ਨਹੀਂ ਕਰੇਗਾ, ਕੋਈ ਜੂਠੇ ਬਰਤਨ ਨਹੀਂ ਮਾਂਜੇਗਾ, ਕੋਈ ਸੇਵਾ ਨਹੀਂ ਕਰੇਗਾ, ਤੇ ਉਹਦੀ ਜਿਹੜੀ ਇੱਛਾ ਹੈ ਕਿ ਮੇਰਾ ਦੁੱਖ ਦੂਰ ਹੋਵੇ, ਉਹਦਾ ਕਿਣਕਾ ਛਕਣ ਵਾਲੇ ਨੂੰ ਜ਼ਰੂਰ ਮਿਲਣਾ। ਉਹਦੇ ਤੇ ਬੋਝ ਪੈ ਗਿਆ, ਉਹ ਤੇ ਭਾਰਾ ਹੋ ਗਿਆ, ਉਹਨੇ ਆਪਣਾ ਭਾਰ ਲਾਉਣਾ ਬਾਣੀ ਪੜ੍ਹ ਕੇ, ਸੇਵਾ ਕਰਕੇ। ਤੇ ਲੰਗਰ ਕਰਵਾਉਣ ਵਾਲੇ ਨੂੰ ਮਿਲਿਆ ਫਲ, ਤੇ ਜਿਹਨੂੰ ਫਲ ਮਿਲਿਆ ਦੱਸੋ ਉਹਦਾ ਆਪਣਾ ਕੰਮ ਹੋਇਆ ਕਿ ਲੰਗਰ ਛਕਾਇਆ ਜਿਹਨਾਂ ਨੂੰ ਉਹਨਾਂ ਦਾ ਕੰਮ ਹੋਇਆ? ਸੰਗਤ ਨੂੰ ਲੰਗਰ ਛਕਾਉਣ ਵਾਲਾ, ਇਹ ਅਸਲ ਦੇ ਵਿੱਚ ਉਹਦੀ ਸੇਵਾ ਜਿਹੜੀ ਹੈ ਉਹਦਾ ਆਪਣਾ ਕੰਮ ਹੈ, ਕਿਉਂਕਿ ਉਹਦਾ ਭਲਾ ਕਰ ਰਹੀ ਹੈ। ਜਿਸ ਚੀਜ਼ ਤੋਂ ਫਾਇਦਾ ਹੈ ਅਸਲ ਵਿੱਚ ਉਹ ਆਪਣਾ ਕੰਮ ਹੈ। ਜੇ ਕੋਈ ਇੱਥੇ ਘੰਟਾ ਰੋਜ਼ ਆਣ ਕੇ ਕਥਾ ਸੁਣਦਾ ਤੇ ਉਹਦਾ ਫਲ ਮੁਆਫ ਕਰਨਾ ਕਥਾ ਕਰਨ ਵਾਲੇ ਭਾਈ ਨੂੰ ਨਹੀਂ, ਜੇ ਉਹਦਾ ਫਲ ਗੁਰਦੁਆਰੇ ਨੂੰ ਨਹੀਂ, ਉਹਦਾ ਫਲ ਹੈ ਸੁਣਨ ਵਾਲੇ ਨੂੰ। ਕਿਉਂਕਿ ਜਦੋਂ ਉਹਦੀ ਕੀਮਤ ਸੱਚਖੰਡ ਵਿੱਚ ਪੈਣੀ ਹੈ ਜਾ ਕੇ, ਉਹਦੀ ਕੀਮਤ ਤੇ ਉਹਦਾ ਫਲ ਜਿਹੜਾ ਸੁਣਦਾ ਉਹਨੂੰ ਮਿਲਣਾ, ਤੇ ਫਿਰ ਤੇਰਾ ਉਹ ਆਪਣਾ ਹੋਇਆ ਨਾ। ਪਰ ਕਈ ਵੀਰ ਇਸ ਦੇ ਉਲਟ ਸਮਝਦੇ ਨੇ, ਉਹ ਕਹਿੰਦੇ ਜੇ ਅਸੀਂ ਗੁਰਦੁਆਰੇ ਜਾ ਕੇ ਕਥਾ ਸੁਣੀਏ ਨਾ ਤੇ ਉਹਦਾ ਫਲ ਇੱਕ ਤੇ ਕਥਾ ਕਰਨ ਵਾਲੇ ਨੂੰ ਹੈ, ਵੀ ਅਸੀਂ ਕੋਲੋਂ ਪੌਂਡ ਜੋ ਦਿੰਦੇ ਹਾਂ ਤੇ ਉਹਦੇ ਪੌਂਡ ਵਾਹਵਾ ਬਣ ਗਏ, ਇੱਕ ਤਾਂ ਕਥਾ ਵਾਲੇ ਦਾ ਕੰਮ ਇਹ ਅਸੀਂ ਕਰ ਆਏ ਵੀ ਪੌਂਡ ਦੇ ਆਏ, ਇੱਕ ਅਸੀਂ ਗੁਰਦੁਆਰੇ ਦੇ ਅੰਦਰ ਜਾ ਕੇ ਬੈਠੇ ਰੌਣਕ ਬਣਾਈ ਹੈ ਤੇ ਗੁਰਦੁਆਰੇ ਦਾ ਕੰਮ ਕਰ ਰਹੇ ਹਾਂ ਨਾ। ਜੋ ਕਥਾ ਸੁਣੀ ਹੈ ਉਹਦੇ ਵਿੱਚੋਂ ਆਨੰਦ ਮਿਲਿਆ, ਮਨ ਦਾ ਟਿਕਾਓ ਬਣਿਆ, ਉਹ ਉਮਰ ਅਥਵਾ ਉਹ ਸਮਾਂ ਜਿਹੜਾ ਪਰਮੇਸ਼ਰ ਦੀ ਦਰਗਾਹ ਵਿੱਚ ਤੇਰੀ ਹਾਜ਼ਰੀ ਲੱਗੀ ਹੈ, ਉਹ ਉਮਰ ਵਿੱਚ ਲੇਖੇ ਦੇ ਜੋ ਯਾਦ ਸਾਈਂ ਵਿੱਚ ਗੁਜਰੇ ਪੈਂਦੀ ਮੁਜਰੇ। ਜਿਹੜਾ ਤੇਰਾ ਸਮਾਂ ਗੁਰੂ ਚਰਨਾਂ ਵਿੱਚ ਕਥਾ ਕੀਰਤਨ ਨੂੰ ਸੁਣਨ ਵਿੱਚ ਲੱਗਾ ਉਹ ਤੇਰਾ ਪ੍ਰਵਾਨ ਹੋ ਗਿਆ, ਦਰਗਾਹੇ ਤੇਰੀ ਹਾਜ਼ਰੀ ਲੱਗੀ ਹੈ, ਉਹਦਾ ਤੈਨੂੰ ਫਲ ਮਿਲਣਾ। ਤੂੰ ਆਪਣੇ ਮਨੁੱਖਾ ਜਨਮ ਦਾ ਭਲਾ ਕਰ ਲਿਆ, ਤੇਰੀਆਂ ਜੂਨਾਂ ਤੋਂ ਬਚ ਗਿਆ, ਤੇ ਉਹ ਕੰਮ ਤੇਰਾ ਆ, ਨਾ ਕਥਾ ਕਰਨ ਵਾਲੇ ਭਾਈ ਦਾ ਆ ਤੇ ਨਾ ਉਹ ਗੁਰਦੁਆਰੇ ਦਾ, ਉਹ ਤੇਰਾ ਆ, ਕਿਉਂਕਿ ਫਲ ਉਹਦਾ ਤੈਨੂੰ ਮਿਲਿਆ। ਇਹ ਖਿਆਲ ਕਰਨਾ, ਸਮਝਣਾ, ਅਸਲ ਵਿੱਚ ਸਮਝ ਲੈਣ ਨਾਲ ਹੀ ਕੁਝ ਪ੍ਰਾਪਤੀ ਹੁੰਦੀ ਹੈ, ਤੇ ਜੇ ਸਮਝਿਆ ਹੀ ਨਹੀਂ ਤੇ ਪ੍ਰਾਪਤੀ ਉੱਥੋਂ ਕੀ ਹੋਣੀ। ਜਿਸ ਨੂੰ ਸਮਝ ਹੈ ਇਹ ਪਧਾਮ ਰੋਗਣ ਹੈ, ਉਹਦੀ ਕਦਰ ਉਹ ਹੀ ਜਾਣੇਗਾ, ਤੇ ਜਿਹਨੂੰ ਪਤਾ ਹੀ ਨਹੀਂ ਇਹ ਬਦਾਮ ਰੋਗਣ ਹੈ, ਉਹ ਤਾਂ ਬਾਹਰ ਡੋਲ ਦੇਵੇਗਾ, ਉਹ ਤੇ ਰੋੜ ਦੇਗਾ। ਤਾਂ ਸੁੱਟ ਦੇਵੇਗਾ। ਇਸ ਵਾਸਤੇ ਅਸਲੀ ਜਿਹੜਾ ਕੰਮ ਹੈ ਉਹ ਸਾਡਾ ਇਹ ਹੈ, ਪ੍ਰਾਣੀ ਤੂੰ ਆਇਆ ਲਾਹ ਲੈਣ, ਲੱਗਾ ਕਿਤਕ ਫੱਕੜੇ ਸਭ ਮੁਕਦੀ ਚੱਲੀ ਰਹਿ, ਮੈਂ ਮੂਰਖ ਕੀ ਗਤ ਕੀ ਜੈ ਮੇਰੇ ਰਾਮ। ਮੇਰੀ ਪਾਤਸ਼ਾਹ ਅਰਦਾਸ ਹੈ ਤੁਹਾਡੇ ਚਰਨਾਂ ਵਿੱਚ, ਗੁਰ ਸਤਿਗੁਰ ਸੇਵਾ ਹਰ ਲਾਏ ਹਮ ਕਾਮ। ਇਹ ਮੇਰਾ ਆਪਣਾ ਕੰਮ ਹੈ ਕਿ ਮੈਨੂੰ ਤੁਸੀਂ ਗੁਰੂ ਦੀ ਸੇਵਾ ਵਿੱਚ ਹੇ ਹਰੀ ਪਰਮਾਤਮਾ ਲਾ ਦਿਓ। ਇਹ ਬੇਨਤੀ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚ ਗੁਰੂ ਅੱਗੇ। ਇਸੇ ਤਰ੍ਹਾਂ ਹੁਣ ਦੂਸਰੀ ਦਲੀਲ ਦਿੰਦੇ ਨੇ ਇੱਕ ਸੌਦਾਗਰ ਦੀ, ਕਿ ਜਿਸ ਤਰ੍ਹਾਂ ਸੌਦਾਗਰ ਆਪਣਾ ਕੰਮ ਸਮਝ ਕੇ ਕਰਦਾ, ਸੰਤ ਜਨ ਸਿਮਰਨ ਭਜਨ ਦੀ ਸੌਦਾਗਰੀ ਕਰਦੇ ਨੇ ਉਹ ਵੀ ਆਪਣਾ ਕੰਮ ਸਮਝ ਕਰਕੇ। ਸੁਣੋ ਜੀ, ਪਹਿਲੇ ਦਲੀਲ ਦਿੰਦੇ ਹਨ,
ਰਹਾਉ ਲੈ ਤੁਰੇ ਸੌਦਾਗਰੀ ਸੌਦਾਗਰ ਧਾਵੇ।
ਸੌਦਾਗਰ ਘੋੜਿਆਂ ਨੂੰ ਖਰੀਦਣ ਵਾਲਾ, ਤੇ ਸੌਦਾਗਰੀ ਖਰੀਦ ਕਰਨੀ। ਤੁਰੇ ਨਾਮ ਹੈ ਘੋੜੇ ਦਾ, ਤੁਰੀ ਘੋੜੀ। ਲੈ ਤੁਰੇ ਸੌਦਾਗਰੀ ਸੌਦਾਗਰ ਧਾਵੇ, ਜਿਹੜਾ ਘੋੜਿਆਂ ਨੂੰ ਖਰੀਦਣ ਵਾਲਾ ਸੌਦਾਗਰ ਹੈ ਉਹ ਘੋੜਿਆਂ ਨੂੰ ਖਰੀਦ ਕਰਕੇ ਤੇ ਇੱਕ ਜਗ੍ਹਾ ਤੋਂ ਲੈ ਕੇ ਦੂਸਰੀ ਜਗ੍ਹਾ ਵੱਲ ਧਾਵੇ ਜਾਂਦਾ ਹੈ, ਦੌੜਦਾ ਹੈ ਵੇਚਣ ਵਾਸਤੇ, ਸੌਦਾਗਰੀ ਕਰਦਾ। ਇੱਕ ਜਗ੍ਹਾ ਤੋਂ ਸਸਤੇ ਖਰੀਦੇ ਤੇ ਦੂਸਰੀ ਜਗ੍ਹਾ ਤੇ ਮਹਿੰਗੇ ਜਾ ਕੇ ਵੇਚ ਦਿੱਤੇ। ਜੇ ਗੁਰੂ ਸਾਹਿਬ ਹੁਣ ਗੁਰਬਾਣੀ ਉਚਾਰਦੇ ਤੇ ਫਿਰ ਉਹਨਾਂ ਨੇ ਘੋੜਿਆਂ ਦੀ ਦਲੀਲ ਨਹੀਂ ਸੀ ਦੇਣੀ, ਫਿਰ ਉਹਨਾਂ ਨੇ ਮੋਟਰਸਾਈਕਲ ਜਾਂ ਕਾਰਾਂ ਦੀ ਦਲੀਲ ਦੇਣੀ ਸੀ, ਵੀ ਜਿਵੇਂ ਕੋਈ ਕਾਰਾਂ ਤੇ ਮੋਟਰਸਾਈਕਲ ਇੱਕ ਜਗ੍ਹਾ ਤੋਂ ਸਸਤੇ ਲੈ ਕੇ ਦੂਸਰੀ ਜਗ੍ਹਾ ਤੇ ਮਹਿੰਗੇ ਜਾ ਕਰਕੇ ਵੇਚਦਾ ਹੈ। ਉਦੋਂ ਘੋੜਾ ਸਵਾਰੀ ਸੀ ਖਾਸ, ਇਸ ਕਰਕੇ ਦਲੀਲ ਦਿੱਤੀ ਹੈ ਕਿ ਜਿਸ ਤਰ੍ਹਾਂ ਸੌਦਾਗਰ ਇੱਕ ਜਗ੍ਹਾ ਤੋਂ ਘੋੜਿਆਂ ਨੂੰ ਖਰੀਦ ਕਰਕੇ ਤੇ ਦੂਸਰੀ ਜਗ੍ਹਾ ਤੇ ਜਾ ਕਰਕੇ ਉਹਨਾਂ ਨੂੰ ਵੇਚਦਾ ਹੈ, ਧਾਵੇ ਜਾਂਦਾ ਹੈ, ਪਹੁੰਚਦਾ ਹੈ,
ਧਨ ਖੋਟੈ ਆਸਾ, ਧਨ ਧਨ ਖਟੈ ਆਸਾ ਕਰੇ,
ਧਨ
ਮਾਇਆ ਮੋਹ ਵਧਾਵੇ,
ਧਨ ਖਟੈ ਉਹ ਧਨ ਦੀ ਖੱਟੀ ਕਰਨ ਵਾਸਤੇ, ਆਸਾ ਕਰੇ ਇਹ ਆਸ ਕਰਕੇ ਮਨ ਦੇ ਵਿੱਚ ਵੀ ਧਨ ਖੱਟਣਾ, ਉਹ ਸੌਦਾਗਰੀ ਤਾਂ ਕਰ ਰਿਹਾ, ਸਸਤੇ ਲੈ ਕੇ ਮਹਿੰਗੇ ਵੇਚਣੇ, ਇਸ ਆਸ ਨੂੰ ਲੈ ਕੇ ਸੌਦਾਗਰੀ ਕਰ ਰਿਹਾ ਕਿ ਧਨ ਖੱਟਣਾ ਹੈ, ਕਮਾਉਣਾ ਹੈ, ਮਾਇਆ ਮੋਹ ਵਧਾਵੇ। ਤੇ ਫਿਰ ਉਹ ਮਾਇਆ ਦੇ ਵਿੱਚ ਜਿਹੜਾ ਮੋਹ ਹੈ ਉਹ ਹੋਰ ਵਧਾਉਂਦਾ ਹੈ, ਭਾਵ ਕਿ ਉਹ ਧਨ ਖੱਟ ਲਿਆ ਫਿਰ ਆਸਾ ਕਰੇ ਹੋਰ ਧਨ ਖੱਟਣ ਦੀ ਆਸਾ ਕਰਦਾ, ਫਿਰ ਹੋਰ ਬਹੁਤੇ ਜ਼ਿਆਦਾ ਜਾ ਕੇ ਖਰੀਦਦਾ ਵੇਚਦਾ। ਤੇ ਜਿਵੇਂ ਜਿਵੇਂ ਉਹ ਅੱਗੇ ਤੋਂ ਅੱਗੇ ਆਸ ਕਰਦਾ ਮਾਇਆ ਮੋਹ ਵਧਾਵੇ, ਮਾਇਆ ਦੇ ਨਾਲ ਮੋਹ ਜਿਹੜਾ ਉਹ ਜ਼ਿਆਦਾ ਉਸਦਾ ਵੱਧਦਾ ਜਾਂਦਾ ਵੱਧਦਾ ਜਾਂਦਾ। ਇਸੇ ਹੀ ਤਰ੍ਹਾਂ
ਤਿਉਂ ਹਰ ਜਨ ਹਰ ਹਰ ਬੋਲਦਾ,
ਜਿਹੜਾ ਹਰੀ ਦਾ ਜਨ ਸੇਵਕ ਹੈ ਉਹ ਹਰ ਹਰ ਵਾਹਿਗੁਰੂ ਵਾਹਿਗੁਰੂ ਬੋਲਤਾ ਬੋਲਦਾ ਰਹਿੰਦਾ ਹੈ। ਇਹ ਹੀ ਉਸਦੀ ਸੌਦਾਗਰੀ ਹੈ ਕਿ ਉਹ ਰਾਤ ਦਿਨੇ ਵਾਹਿਗੁਰੂ 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 ਇਹ ਹੀ ਬੋਲੀ ਜਾ ਰਿਹਾ ਹੈ।
ਹਰ ਬੋਲ ਸੁਖ ਪਾਵੇ,
ਹਰ ਬੋਲ ਹਰੇ ਬੋਲ, ਇਹ ਬੋਲ ਕਰਕੇ ਇਹ ਕਹਿ ਕਹਿ ਕਰਕੇ ਤੇ ਉਹ ਆਤਮਕ ਆਨੰਦ ਸੁਖ ਪ੍ਰਾਪਤ ਕਰ ਰਿਹਾ ਹੈ। ਜਿਸ ਤਰ੍ਹਾਂ ਮਾਇਆ ਮੋਹ ਵਧਾਵੇ, ਉਹਦਾ ਮਾਇਆ ਵਿੱਚ ਮੋਹ ਹੋਰ ਤੇ ਹੋਰ ਤੇ ਹੋਰ ਵੱਧਦਾ, ਇਸੇ ਤਰ੍ਹਾਂ ਇਹ ਆਤਮਕ ਸੁਖ ਹੋਰ ਪ੍ਰਾਪਤ ਕਰਨ ਲਈ ਉਹ ਹੋਰ ਜ਼ਿਆਦਾ ਤੋਂ ਜ਼ਿਆਦਾ ਵਾਹਿਗੁਰੂ ਵਾਹਿਗੁਰੂ ਕਹਿੰਦਾ, ਆਪਣਾ ਨਿਤਨੇਮ ਵਧਾਈ ਜਾਂਦਾ, ਸਮਾਂ ਟਾਈਮ ਜ਼ਿਆਦਾ ਇਸ ਪਾਸੇ ਲਾਈ ਜਾਂਦਾ, आत्मक सुख ज्यादा उतना ही मिलना है, जितना ज्यादा सिमरन, जितनी ज्यादा बंदगी, जितना ज्यादा नितनेम वधदा जाएगा उतना आनंद वधदा जाना। जितना ये व्यापार वधाई जाएगा उतना ही माया विच मोह वधदा जाएगा, ते संत जन दा आत्मक आनंद दी प्राप्ति दा मोह उतना ही उसका वधदा जाएगा, ते उतनी उसकी दौड़ भज वधनी है। संत जन की उतनी दौड़ भज की है, उतना होर बोल होर बोलता चलेगा। हरे बोल तो मैनू याद आ गया, दास सन 73-74 कलकत्ते जगत सुधार गुरुद्वारा बहुत वड्डा, ते उसकी उपरली बिल्डिंग ते बैठिया होया अद्धे घंटे बाद बोलना सुनना भई थले सड़क तो आवाज आ रही है, होर मरे होर। असी दौड़ के जाके सुनना वेखना भी की ये कौन कह रहा भी होर मरे। ते एक फटे दे उपर मुरदे नू पाया होना, ओनू चुकिया होना चौं जणिया ने, ते वो भजे जांदे दौड़े जांदे ने, ते वो बोलदे जांदे ने एक दूजे नू पुछदिया पछांदिया भी ये की बोलदे ने पे भई मरे होर मरे ये क्यों आखदे ने पे। वैसे ते अंदाजा असी ला लिया भई इन्हां ने शराब पीती होवेगी, ते उस शराब दे लोड़ विच इन्हां ने सिमरन नू बदल लिया। बोलदे ते होणगे, बोल हरे ते शराब दे लोड़ विच निकलदा पिया होर मरे, ते ओह गल स्पष्ट हो गई, पता लगा कि ये बोलदे यही ने पे भई बोल हरे, पर शराब नाल लड़े ने, इस करके वो हरे अखर की जगह मरे ही निकलती जाता, कदे हरे कह देंदे कदे मरे कह देंदे। ते मेरा कहन तो भाव इत्थे पंक्ति आई है हर बोल, पर उस हर नू बोल बोलन वाला बन के, हर नू बोल बोलन वाला बन के। जे तू यही रखेगा भी आप बाणी भी पढ़ी जाने सिमरन भी करते हैं पर होर भी सब कुछ खाई पी भी जाना जी, आपे शुद्ध हो जाएगा सब कुछ। ते ऐसा ना होवे ते शराब पीती होवे ते हुण तू कहे मैं गुटका लैके पाठ करदा, ते नानक एवै जानिए दी जगह फिर यही बोधी जाएगा भी नानक एवें जानिए। पाठ करना है, नितनेम करना है, सिमरन करना है, ते सिमरन वाला बन के मर्यादा मुताबक। नहीं तो की होवेगा जे कोई कहे जी असी मुश्किल है साढ़े को रहत मर्यादा तो नहीं रहती, पर असी बाणी भी पढ़नी है, पाप नाल साढ़े लेंदे जाते ने, आपे ही पाप ला लेंदा आप ही कह के। ते पातशाह ने कहा हर हर कर है नित कपट कमावै। देखो ना, बोल हरे दी जगह कहना होर मरे, ये गुरु साहब दे नाल छल करन वाली गल ही है। हर हर करहें नित कपट कमावें हिरदा शुद्ध ना होई, अन दिन कर्म करहें बहुत तेरे सुपने सुख ना होई, नहीं मिलेगा। इस करके मेरे पातशाह जी कहंदे ने जिस तरह सुदागर दी दौड़ भज लगी है, माया दा मोह वधदा जांदा है, परमेश्वर दे प्यारियां दा आत्मक आनंद नाल प्यार वधदा जांदा है, ते उन्हां दी दौड़ भज की है कि वह अगां तो अगां अपना नितनेम वधाई चलदे ने, हर हर बोली जांदे ने, बाणी पढ़दे जांदे ने, ते अपने टाइम नूं ज्यादा इस पासे वल लाई जांदे ने। ते आपां कई वारी रोंग गलत चले जांदे आ जदों ये किसी की खुशामदी वास्ते कहा जाता है जी तुसी कीमती टाइम अपना कढ के आए हो। नहीं, अज की कथा विचों ये गुण ग्रहण करो ਕਿ ਅਸਲ ਦੇ ਵਿੱਚ ਟਾਈਮ ਕੀਮਤੀ ਤੇਰਾ ਇੱਥੇ ਆਣ ਕੇ ਬਣਿਆ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਹੇ ਜੀ ਫਲਾਣਾ ਦਰਸ਼ਨ ਦੇਣ ਆਇਆ ਸਾਨੂੰ। ਕਈ ਵਾਰੀ ਦੇਖਿਆ ਪੰਜਾਬ ਵਿੱਚ ਕੋਈ ਵਜ਼ੀਰ ਆ ਜਾਏ ਨਾ, ਅਖੇ ਫਲਾਣੇ ਸਾਹਿਬ ਸਾਨੂੰ ਦਰਸ਼ਨ ਦੇਣ ਆਏ ਨੇ, ਤੇ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਰੱਬ ਰੱਖੇ ਤੁਹਾਨੂੰ ਕਿਤੇ ਇਹ ਨਾ ਕਹਿ ਦਿਓ ਵੀ ਗੁਰਦੁਆਰੇ ਨੂੰ ਦਰਸ਼ਨ ਦੇਣ ਆਏ ਨੇ। ਇਹ ਕਹੋ ਵੀ ਭਾਗਾਂ ਵਾਲਾ ਜਿਹੜਾ ਗੁਰੂ ਦੇ ਦਰਸ਼ਨ ਕਰਨ ਆਇਆ, ਇੱਥੇ ਦਰਸ਼ਨ ਦੇਣ ਨਹੀਂ ਅਸੀਂ ਆਉਂਦੇ, ਇੱਥੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਹਾਂ। ਜੇ ਐਸੇ ਬੋਲ ਚੰਗੇ ਬਣਾਵਾਂਗੇ ਤੇ ਸਤਿਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਮਿਲਣਗੀਆਂ। ਸੋ ਮੇਰੇ ਸਾਹਿਬ ਜੀ ਇਸੇ ਤਰ੍ਹਾਂ ਤੀਸਰੀ ਦਲੀਲ ਦੇ ਕੇ ਸਮਝਾਉਂਦੇ ਹਨ।
ਬਿਖ ਸੰਚੇ ਹਟਵਾਣੀਆਂ,
ਹਟਵਾਣੀਆਂ ਨਾਮ ਹੈ ਬਾਣੀਏ ਦਾ। ਤੀਸਰੀ ਦਲੀਲ ਕਹਿੰਦੇ ਜਿਸ ਤਰ੍ਹਾਂ ਜਿਹੜਾ ਬਾਣੀਆ ਹੈ
ਬਹਿਹਾਟ ਕਮਾਏ,
ਬਹਿ ਕਰਕੇ ਆਪਣੀ ਹਾਟ ਹੱਟੀ ਦੇ ਉੱਪਰ ਤੇ ਕਮਾਏ ਕਮਾਈ ਕਰਦਾ ਹੈ, ਤੇ ਬੇਖ ਸੰਚੈ। ਵੈਸੇ ਬੇਖ ਨਾਮ ਜ਼ਹਿਰ ਦਾ ਹੁੰਦਾ, ਪਰ ਇੱਥੇ ਬੇਖ ਨਾਮ ਕਠਨ ਦਾ ਲਾਉਣਾ। ਸੰਸਕ੍ਰਿਤ ਵਿੱਚ ਵਿਖਮ ਅਕਸ਼ਰ ਹੈ, ਵਿਖਮ ਦਾ ਅਰਥ ਹੈ ਕਠਨ, ਕਠਨ ਤੇ ਉਸ ਕਠਨ ਦਾ ਹੀ ਸ਼ਾਰਟ ਨਾਮ ਹੈ ਵਿਖ। ਜਿਸ ਤਰ੍ਹਾਂ ਕਹਿੰਦੇ ਮੇਰੇ ਬੱਚੇ ਦਾ ਨਾਮ ਤੇ ਵੱਡਾ ਹੈ, ਮੈਂ ਛੋਟਾ ਨਾਮ ਰੱਖਿਆ, ਉਸੇ ਦਾ ਹੀ ਸ਼ਾਰਟ ਰੂਪ ਜਿਹੜਾ ਉਹ ਹੈ ਵਿਖ। ਤੇ ਇੱਥੇ ਵਿਖ ਦਾ ਅਰਥ ਵਿਖਮ ਕਠਨ ਕਰਨਾ ਹੈ, ਤਾਂ ਅਰਥ ਠੀਕ ਲੱਗੇਗਾ ਪ੍ਰਸੰਗ ਮੁਤਾਬਕ। ਜੇ ਵਿਖ ਦਾ ਅਰਥ ਜ਼ਹਿਰ ਕਰ ਲਵਾਂਗੇ ਫਿਰ ਨਹੀਂ ਗੱਲ ਬਣਨੀ। ਵਿਖ ਸੰਚੈ, ਉਹ ਜਿਹੜੀ ਮਾਇਆ ਨੂੰ ਸੰਚੈ ਇਕੱਠੀ ਕਰਦਾ ਨਾ ਦੁਕਾਨ ਤੇ ਬਹਿ ਕੇ, ਉਹ ਵਿਖ ਵਿਖਮ ਬੜੀ ਕਠਨਤਾਈ ਦੇ ਨਾਲ ਉਹ ਮਾਇਆ ਕਮਾਉਂਦਾ। ਸਵੇਰ ਤੋਂ ਸ਼ਾਮ ਤੱਕ ਦੁਕਾਨ ਤੇ ਬੈਠਦਾ, ਬੈਠਾ ਹੋਇਆ ਬੋਰ ਹੋ ਜਾਂਦਾ, ਉਹ ਧਨ ਮਿਹਨਤ ਮੁਸ਼ਕਤ ਕਰਦਾ, ਸੌਦਾ ਲਿਆਉਂਦਾ ਪਾਉਂਦਾ ਦਿੰਦਾ, ਤੇ ਕਈ ਵਾਰੀ ਉਹਨੂੰ ਝੂਠ ਵੀ ਬੋਲਣੇ ਪੈਂਦੇ ਨੇ, ਤੇ ਮਹਿਸੂਸ ਵੀ ਕਰਦਾ। ਫਿਰ ਇਹ ਕਹਿੰਦਾ ਮੇਰਾ ਸੌਦਾ ਨਹੀਂ ਕਿਸੇ ਨੇ ਲੈਣਾ, ਜੇ ਮੈਂ ਇਹਨੂੰ ਕਿਹਾ ਇੰਨੇ ਦਾ ਲਿਆ ਕੇ ਇੰਨੇ ਦਾ ਦੇ ਦਿੱਤਾ, ਇਹਨੇ ਤਾਂ ਸੌਦਾ ਨਹੀਂ ਲੈਣਾ, ਝੂਠ ਵੀ ਬੋਲਣਾ ਪੈਂਦਾ ਉਹਨੂੰ। ਬੇਖ ਸੰਚੈ, ਬੜੀ ਕਠਨਤਾਈ ਨਾਲ ਬੜੀ ਮੁਸ਼ਕਲਤਾ ਦੇ ਨਾਲ ਉਹ ਧਨ ਨੂੰ ਕਮਾਉਣਾ ਕਰਦਾ ਹੈ, ਬੜੀ ਉਹਦੀ ਮਿਹਨਤ ਮੁਸ਼ਕਤ ਹੈ। ਨਿਸ਼ਾਨਾ ਕਿੱਥੇ ਹੈ?
ਮੋਹ ਝੂਠ ਪਸਾਰਾ ਝੂਠ ਦਾ,
ਕਹਿੰਦੇ ਇਹ ਸਾਰਾ ਪਸਾਰਾ ਝੂਠ ਦਾ ਪਸਾਰਾ ਕਿਹੜਾ ਹੈ? ਧੀਆਂ ਪੁੱਤਰ ਪਰਿਵਾਰ ਸਾਰੇ, ਇਹ ਜਿਹੜਾ ਪਸਾਰਾ ਹੈ ਸਾਰਾ ਇਸ ਵਾਸਤੇ, ਤੇ ਇਹ ਜਿਹੜਾ ਧੰਦਾ ਹੈ ਸਾਰਾ, ਇਹ ਪਰਿਵਾਰ ਦੇ ਵਿੱਚ ਮੋਹ ਵਿੱਚ ਲਾਉਣ ਵਾਲਾ, ਮੋਹ ਵਿੱਚ ਫਸਾਉਣ ਵਾਲਾ ਹੈ। ਇਹ ਪਸਾਰਾ ਸਾਰਾ ਝੂਠ ਦਾ ਹੀ ਹੈ, ਕਿਉਂਕਿ ਨਾ ਧੀਆਂ ਪੁੱਤਰ ਰਹਿਣੇ, ਨਾ ਮਰਦ ਇਸਤਰੀ ਰਹਿਣੇ, ਨਾ ਮਕਾਨ ਰਹਿਣੇ, ਨਾ ਧਨ ਦੌਲਤ ਰਹਿਣੇ, ਨਾ ਭੋਜਨ ਰਹਿਣੇ, ਪਰ ਭਜਨ ਸਿਮਰਨ ਬੰਦਗੀ ਜ਼ਰੂਰ ਰਹਿਣੀ ਹੈ। ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰ ਗੋਬਿੰਦ। ਇਸ ਕਰਕੇ ਸਾਰੀ ਉਸ ਦੀ ਦੌੜ ਭੱਜ ਖੇਚਲ ਜਿਤਨੀ ਹੈ ਉਹ ਸਿਰਫ ਪਰਿਵਾਰ ਪਸਾਰੇ ਵਾਸਤੇ ਹੈ। ਇਨਸਾਨ ਵੀ ਨਾਸਵੰਤ, ਮਾਇਆ ਵੀ ਨਾਸਵੰਤ, ਪਰਿਵਾਰ ਵੀ ਨਾਸਵੰਤ, ਝੂਠ ਹੈ। ਇੱਥੇ ਜ਼ਰੂਰ ਇੱਥੇ ਤੱਕ ਰਹੀ ਹੈ, ਕਰਨੀ ਚਾਹੀਦੀ ਹੈ, ਇਹ ਭਾਵ ਨਹੀਂ ਕਿ ਸਭ ਕੁਝ ਛੱਡ ਦੇਣਾ ਚਾਹੀਦਾ। ਪਰ ਜੇ ਬੰਦਾ ਕਹੇਗਾ ਵੀ ਮੈਂ ਬਹੁਤ ਸੁਖੀ ਹੋ ਗਿਆ, ਧਨ ਬੜਾ ਕਮਾ ਲਿਆ, ਪਰ ਨਹੀਂ ਦੁਖੀ ਹੋ ਸਕਦਾ, ਕਿਉਂਕਿ ਕਦੇ ਵੀ ਖਿਨਵੇਂ ਕੌੜੇ ਹੋਏਗੇ ਜਿੱਤੜੇ ਮਾਇਆ ਭੋਗ ਹੋ ਸਕਦੇ ਨੇ। ਅਸਲ ਦੇ ਵਿੱਚ ਸੁਖੀ ਹੋਣ ਵਾਸਤੇ ਪਰਮਾਰਥ ਦੀ ਕਮਾਈ ਸੀ, ਇਹ ਕਰਨੀ ਨਾਲ ਬਹੁਤ ਜ਼ਰੂਰੀ ਸੀ, ਅਤਿਅੰਤ ਜ਼ਰੂਰੀ ਸੀ, ਕਿਉਂਕਿ ਇਹ ਸਾਰਾ ਪਸਾਰਾ ਜਿੱਤਣਾ ਹੈ ਇਹ ਝੂਠ ਦਾ ਹੈ, ਇਹ ਝੂਠੇ ਫਸਾਰੇ ਦੇ ਮੋਹ ਵਿੱਚ ਹੀ ਫਸਾਉਣ ਵਾਲਾ ਹੈ। ਪੁੱਤਰ ਕਲੱਤਰ ਗ੍ਰਸਤ ਕਾ ਫਾਸਾ, ਹੁਣ ਨਾ ਪਾਈਆ ਰਾਮ ਕੇ ਦਾਸਾ। ਜਦੋਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਸਾਡੇ ਸਾਡੇ ਕੋ 5 ਸਾਲ ਦੀ ਜਾਂ 5 ਸਾਲ ਦੀ ਅਵਸਥਾ ਸੀ ਗੁਰੂ ਨਾਨਕ ਦੇਵ ਜੀ ਦੇ ਕਲਿਆਣ ਚੰਦ ਪਿਤਾ ਜੀ ਗੋਪਾਲ ਪਾਂਧੇ ਦੇ ਪਾਸ ਲੈ ਕੇ ਗਏ ਪੜ੍ਹਨ ਵਾਸਤੇ। ਪਰ ਦੂਸਰੇ ਦਿਨ ਹੀ ਗੋਪਾਲ ਪਾਂਧੇ ਨੇ ਜਵਾਬ ਦੇ ਦਿੱਤਾ ਵੀ ਇਹ ਤਾਂ ਮੈਨੂੰ ਪੜ੍ਹਾਉਂਦੇ ਨੇ, ਪਰ ਮੈਂ ਇਹਨਾਂ ਨੂੰ ਕੀ ਪੜ੍ਹਾਵਾਂ, ਇਹਨਾਂ ਨੂੰ ਪੜ੍ਹਾਉਣਾ ਮੁਸ਼ਕਲ ਹੈ, ਇਹ ਤਾਂ ਪੜ੍ਹੇ ਹੋਏ ਨੇ। ਹੁਣ ਕਲਿਆਣ ਚੰਦ ਕਿੱਥੇ ਸਮਝੇ, ਗੋਪਾਲ ਪਾਂਧਾ ਸਮਝ ਗਿਆ ਪਰ ਬਾਬਾ ਕਾਲੂ ਨਹੀਂ ਸਮਝਿਆ, ਕਿਉਂਕਿ ਧੰਦੇ ਵਿੱਚ ਬਾਹਲਾ ਫਸਿਆ ਹੋਇਆ ਸੀ। ਤੇ ਇਹ ਦੂਸਰੇ ਦਿਨ ਨੂਰ ਦੀਨ ਮੁੱਲਾਂ ਦੇ ਪਾਸ ਗੁਰੂ ਸਾਹਿਬ ਨੂੰ ਲੈ ਗਿਆ, ਗੁੜ ਦੀ ਰੋੜੀ ਦਿੱਤੀ, ਮੂੰਹ ਮਿੱਠਾ ਕਰਵਾਇਆ ਤੇ ਨੂਰ ਦੀਨ ਦੇ ਪਾਸ ਸਤਿਗੁਰੂ ਨਾਨਕ ਦੇਵ ਜੀ ਨੂੰ ਪਿਤਾ ਕਲਿਆਣ ਚੰਦ ਜੀ ਨੇ ਦਾਖਲ ਕਰਵਾ ਦਿੱਤਾ ਸਕੂਲ ਵਿੱਚ, ਤੇ ਨਾਲ ਨੂਰ ਦੀਨ ਨੂੰ ਕਿਹਾ ਵੀ ਜਿਤਨੀ ਜਲਦੀ ਮੇਰੇ ਬੱਚੇ ਨੂੰ ਤੂੰ ਗੁਣ ਸਿਖਾਵੇਂ, ਸਕੂਲ ਦੀ ਪੜ੍ਹਾਈ ਸਿਖਾ ਦੇਵੇਂ, ਉਤਨਾ ਤੈਨੂੰ ਜ਼ਿਆਦਾ ਧਨ ਦੌਲਤ ਦਿਆਂਗਾ। ਤੇ ਕਲਿਆਣ ਚੰਦ ਹੁਣ ਮਜਿਸਟਰੇਟ ਜਿੰਨੀ ਤਾਕਤ ਰੱਖਦਾ ਸੀ, 20 ਪਿੰਡਾਂ ਦਾ ਮਾਲਕ ਸੀ ਉਦੋਂ ਦਾ ਪਟਵਾਰੀ, ਅੱਜ ਦੀ ਮਜਿਸਟਰੇਟ ਜਿੰਨੀ ਤਾਕਤ ਰੱਖਦਾ, ਤੇ ਵੱਡੇ ਬੰਦਿਆਂ ਦੇ ਬੱਚੇ ਨੂੰ ਬੜੇ ਉਤਸ਼ਾਹ ਨਾਲ ਲੋਕ ਇਹੋ ਜਿਹੇ ਲਾਲਚ ਕਰਕੇ ਪੜ੍ਹਾਉਂਦੇ ਹੀ ਨੇ। ਤੇ ਨੂਰ ਦੀਨ ਮੁੱਲਾਂ ਇਸ ਲਾਲਚ ਨੂੰ ਲੈ ਕੇ ਮੈਨੂੰ ਇਨਾਮ ਮਿਲੇਗਾ, ਤੇ ਇਸਨੇ ਪਹਿਲੇ ਦਿਨ ਹੀ ਗੁਰੂ ਨਾਨਕ ਦੇਵ ਜੀ ਨੂੰ ਵਿਸ਼ੇਸ਼ ਤੌਰ ਤੇ ਪੜ੍ਹਾਉਣਾ ਸ਼ੁਰੂ ਕੀਤਾ, ਫਾਰਸੀ ਦੀ ਪੜ੍ਹਾਈ ਸ਼ੁਰੂ ਕੀਤੀ। ਤੇ ਅੱਗੇ ਅੱਗੇ ਨੂਰ ਦੀਨ ਮੁੱਲਾਂ ਬੋਲਦਾ ਅਲਫ ਬੇ, ਤੇ ਇਸੇ ਤਰ੍ਹਾਂ ਮਗਰ ਮਗਰ ਗੁਰੂ ਨਾਨਕ ਦੇਵ ਜੀ ਬੋਲੀ ਜਾਂਦੇ ਨੇ, ਤੇ ਬੜਾ ਖੁਸ਼ ਹੋਇਆ ਵੀ ਜੋ ਮੈਂ ਅਕਸ਼ਰ ਬੋਲਦਾ ਉਵੇਂ ਹੀ ਮਗਰ ਬੋਲਦੇ ਨੇ, ਇਹ ਤਾਂ ਬਹੁਤ ਜਲਦੀ ਪੜ੍ਹ ਜਾਣਗੇ, ਮੈਨੂੰ ਇਨਾਮ ਮਿਲੇਗਾ। ਬੜਾ ਪ੍ਰਸੰਨ ਖੁਸ਼ ਵੀ ਕਾਲੂ ਜੀ ਤੋਂ ਬਹੁਤ ਇਨਾਮ ਮਿਲੂ। ਦੂਸਰੇ ਦਿਨ ਗੁਰੂ ਨਾਨਕ ਪਾਤਸ਼ਾਹ ਜੀ ਫਿਰ ਸਕੂਲ ਵਿੱਚ ਚਲੇ ਗਏ, ਤੇ ਨੂਰ ਦੀਨ ਅੱਜ ਫਿਰ ਕਲਾਸ ਨਾਲੋਂ ਵਿਸ਼ੇਸ਼। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੜ੍ਹਨ ਵਾਸਤੇ ਮਗਰ ਬੋਲਣ ਵਾਸਤੇ ਕਿਹਾ ਤੇ ਸਤਿਗੁਰੂ ਪਾਤਸ਼ਾਹ ਬੋਲਦੇ ਹੀ ਨਹੀਂ ਅੱਜ, ਤੇ ਕਹਿਣ ਲੱਗਾ ਬੋਲਦੇ ਕਿਉਂ ਨਹੀਂ ਬੋਲੇ, ਸ਼ਮਕ ਪਕੜ ਲਈ ਤੇ ਕਹਿਣ ਲੱਗਾ ਨੂਰ ਦੀਨ ਕਾਕਾ ਬੋਲ ਨਹੀਂ ਤੇ ਸ਼ਮਕਾਂ ਵੱਜਣਗੀਆਂ। ਗੁਰੂ ਸਾਹਿਬ ਬੋਲ ਪਏ, ਕਹਿਣ ਲੱਗੇ ਮੈਂ ਬੋਲਾਂਗਾ ਸਹੀ, ਪਰ ਪਹਿਲਾਂ ਇਹ ਦੱਸੋ ਜੋ ਤੁਸੀਂ ਮੈਨੂੰ ਇਹ ਪੜ੍ਹਾਉਣਾ ਚਾਹੁੰਦੇ ਹੋ ਪੜ੍ਹਾਉਂਦੇ ਹੋ, ਇਹਦਾ ਲਾਭ ਕੀ ਮਿਲੇਗਾ। ਤੇ ਹੁਣ 5 ਸਾਲ ਦੀ ਅਵਸਥਾ ਵਿੱਚ ਉਮਰ ਵਿੱਚ ਇਹ ਸਵਾਲ ਬੜਾ ਗਹਿਰਾ ਸੀ। ਬੜੀ ਖੁਸ਼ੀ ਆਈ ਨੂਰ ਦੀਨ ਦੇ ਮਨ ਵਿੱਚ, ਬਹੁਤ ਸਿਆਣਾ ਬੱਚਾ ਜਲਦੀ ਪੜ੍ਹੇਗਾ, ਜਿਹੜਾ ਪੁੱਛਦਾ ਇਹਦਾ ਫਾਇਦਾ ਕੀ ਹੈ। ਤੇ ਬੜੀ ਖੁਸ਼ੀ ਦੇ ਨਾਲ ਕਹਿਣ ਲੱਗਾ ਕਾਕਾ ਇਸ ਦਾ ਫਾਇਦਾ ਇਹ ਹੈ, ਜਿਸ ਤਰ੍ਹਾਂ ਤੁਹਾਡੇ ਪਿਤਾ ਜੀ ਪੜ੍ਹ ਲਿਖ ਕੇ ਹੀ ਪਟਵਾਰੀ ਲੱਗੇ ਤੇ ਉਹ ਬੜੇ ਸਿਆਣੇ ਹੋ ਗਏ, ਇਸੇ ਤਰ੍ਹਾਂ ਤੂੰ ਵੀ ਆਪਣੇ ਪਿਤਾ ਜੀ ਦੀ ਤਰ੍ਹਾਂ ਪੜ੍ਹ ਕੇ ਇਹ ਸਵਾਏ ਢੌਂਚੇ ਪਹੁੰਚੇ ਦੇ ਪਹਾੜਿਆਂ ਨੂੰ ਸਿੱਖ ਕਰਕੇ ਗਿਣਤੀ ਮਿਣਤੀ ਕਰਨੀ ਇਹ ਸਾਰੀ ਸਿੱਖ ਲਵੋਗੇ, ਫਿਰ ਤੁਸੀਂ ਪਟਵਾਰੀ ਬਣ ਜਾਵੋਗੇ, ਫਿਰ ਤੁਹਾਡੀ ਸ਼ਾਦੀ ਹੋ ਜਾਵੇਗੀ, ਰਾਏ ਬੁਲਾਰ ਤੁਹਾਨੂੰ ਚੰਗੀ ਜਗ੍ਹਾ ਤੇ ਨੌਕਰੀ ਦੇਵੇਗਾ, ਘਰ ਵਿੱਚ ਦੌਲਤ ਧਨ ਆਵੇਗਾ, ਚੰਗਾ ਮਕਾਨ ਬਣ ਜਾਵੇਗਾ। ਤੇ ਗੁਰੂ ਸਾਹਿਬ ਕਹਿਣ ਲੱਗੇ ਨੂਰ ਦੀਨ ਇਹ ਜੋ ਕੁਝ ਤੂੰ ਦੱਸਿਆ ਇਹ ਤਾਂ ਬੰਦੇ ਨੂੰ ਫਸਾਉਣ ਵਾਲਾ ਹੈ, ਤੇ ਮੈਂ ਫਸਣਾ ਨਹੀਂ ਚਾਹੁੰਦਾ, ਮੈਂ ਤੇ ਆਜ਼ਾਦ ਹੋਣਾ ਚਾਹੁੰਦਾ, ਇਹ ਤੇ ਫਾਹੀ ਹੈ, ਮੈਂ ਫਾਹੀ ਤੋਂ ਸੁਤੰਤਰ ਹੋਣਾ ਚਾਹੁੰਦਾ, ਆਜ਼ਾਦ ਹੋਣਾ ਚਾਹੁੰਦਾ। ਨੂਰ ਦੀਨ ਹੈਰਾਨ ਹੋ ਗਿਆ ਇਹ ਗੱਲ ਸੁਣ ਕੇ, ਕਹਿਣ ਲੱਗਾ ਜੀ ਆਜ਼ਾਦੀ ਕੀ ਤੁਸੀਂ ਸਮਝੀ ਹੈ ਤੇ ਉਹ ਪੜ੍ਹਾਈ ਕਿਹੜੀ ਹੈ। ਗੁਰੂ ਸਾਹਿਬ ਕਹਿੰਦੇ ਮੈਂ ਉਹ ਆਜ਼ਾਦੀ ਸਮਝੀ ਹੈ ਕਿ ਜਿਹੜੀ ਐਸੀ ਸੁਤੰਤਰਤਾ ਮਿਲੇ, ਮਨ ਦਾ ਟਿਕਾਓ ਬਣ ਜਾਏ, ਚਿੰਤਾ ਫਿਕਰ ਹਟ ਜਾਏ, ਜਮ ਦੂਤਾਂ ਦਾ ਡਰ ਖਤਮ ਹੋ ਜਾਏ, ਆਹ ਜਿਹੜੀਆਂ ਟੇਢੀਆਂ ਜੂਨਾਂ ਦਿਸਦੀਆਂ ਨੇ ਪਈਆਂ, ਇਹਦੇ 'ਚ ਨਾ ਪੈਣਾ ਪਵੇ, ਇਹ ਡਰ ਸਾਰਾ ਖਤਮ ਹੋ ਜਾਏ, ਉਸ ਪ੍ਰਭੂ ਦੇ ਚਰਨਾਂ ਦੀ ਪ੍ਰਾਪਤੀ ਹੋਵੇ। ਇਹ ਆਜ਼ਾਦੀ, ਇਹ ਸੁਤੰਤਰਤਾ ਹੈ। ਹੱਥ ਜੁੜ ਗਏ ਨੂਰ ਦੀਨ ਮੁੱਲਾਂ ਦੇ, ਕਹਿਣ ਲੱਗਾ ਧੰਨ ਹੋਏ ਕਾਕਾ, ਨਮਸਕਾਰ ਕੀਤੀ, ਸਮਝਿਆ ਤੇ ਕੋਈ ਕਲਾ ਕੋਈ ਸ਼ਕਤੀ ਲੱਗਦੀ ਹੈ, ਤੇ ਬੇਨਤੀ ਕੀਤੀ ਇਹ ਪੜ੍ਹਾਈ ਮੇਰੇ ਕੋਲ ਨਹੀਂ, ਜਿਹੜੀ ਇੱਥੋਂ ਤੱਕ ਪਹੁੰਚਾ ਸਕੇ ਉਹ ਪੜ੍ਹਾਈ ਮੇਰੇ ਕੋਲ ਨਹੀਂ। ਤੇ ਗੁਰੂ ਸਾਹਿਬ ਕਹਿਣ ਲੱਗੇ ਫਿਰ ਕੀ ਹੋ ਗਿਆ, ਫਿਰ ਮੁੱਲਾ ਜੀ ਤੁਹਾਡੇ ਕੋਲ ਨਹੀਂ ਤੇ ਮੇਰੇ ਕੋਲ ਹੈਗੀ ਹੈ, ਤੁਸੀਂ ਪੜ੍ਹ ਲਓ। ਕਹੋ ਗੱਜ ਕੇ ਸਤਨਾਮ। ਤੇ ਨੂਰਦੀਨ ਸਿਆਣਾ ਸੀ, ਸਮਝ ਗਿਆ ਕਿ ਇਹ ਤਾਂ ਕੋਈ ਕੁਦਰਤ ਦੀ ਕਲਾ ਹੈ। ਕਹਿਣ ਲੱਗਾ ਜੂ ਸਦਕੇ ਮੈਨੂੰ ਪੜ੍ਹਾਓ, ਮੈਂ ਪੜ੍ਹਨ ਲਈ ਤਿਆਰ ਹਾਂ। ਤੇ ਸਤਿਗੁਰੂ ਕਹਿੰਦੇ ਜਿਵੇਂ ਤੂੰ ਕੱਲ ਬੋਲਦਾ ਸੀ ਨਾ, ਮੈਂ ਮਗਰ ਬੋਲਦਾ ਚੱਲਿਆ, ਅੱਜ ਮੈਂ ਬੋਲਦਾ ਤੂੰ ਮਗਰ ਮਗਰ ਬੋਲ। 5 ਸਾਲ ਦੀ ਉਮਰ ਵਿੱਚ 721 ਅੰਗ ਗੁਰੂ ਗ੍ਰੰਥ ਸਾਹਿਬ ਜੀ ਤੇ ਪੜ੍ਹੋ। ਗੁਰੂ ਨਾਨਕ ਦੇਵ ਜੀ ਅੱਗੇ ਅੱਗੇ ਬੋਲਦੇ ਨੇ, ਨੂਰਦੀਨ ਮਗਰ ਮਗਰ ਬੋਲ ਲਿਆ। ਯਕ ਅਰਜ ਗੁਫਤਮ ਪੇਸ ਤੋਂ ਫਾਰਸੀ ਦਾ ਸ਼ਬਦ ਹੈ, ਫਾਰਸੀ ਵਿੱਚ, ਕਿਉਂਕਿ ਫਾਰਸੀ ਦਾ ਉਸਤਾਦ ਸੀ ਤੇ ਫਾਰਸੀ ਬੋਲੀ ਹੈ ਸਤਿਗੁਰੂ ਜੀ ਨੇ। ਕਹਿੰਦੇ ਬੋਲ ਨੂਰਦੀਨ। ਯਕ ਅਰਜ ਗੁਫਤਮ ਪੇਸ ਤੋਂ ਦਰਗੋਸ ਕੁਨ ਕਰਤਾਰ ਹਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ਆਖਿਰ ਵਿਅਫਤਮ ਕਾਸਨਾ ਦਾਰਦ ਚੂੰ ਸਵਦ ਤਕਬੀਰ ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ਗਾਹੇ ਨ ਨੇਕੀ ਕਾਰ ਕਰਦਮ ਮਮ ਈਚਨੀ ਅਹਿਵਾਲ ਬਦ ਬਖਤ ਹਮ ਚੋ ਬਖੀਲ ਗਾਫਿਲ ਬੇ ਨਜ਼ਰ ਬੇ ਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾ। 5 ਸਾਲ ਦੀ ਅਵਸਥਾ ਵਿੱਚ ਇਹ ਫਾਰਸੀ ਵਿੱਚ ਸ਼ਬਦ ਉਚਾਰਿਆ। ਕਹੋ ਗੱਜ ਕੇ ਸਤਨਾਮ। ਜਿਸ ਸ਼ਬਦ ਦਾ ਪਾਠ ਕਰਨਾ ਬਹੁਤ ਔਖਾ ਹੈ, ਜਿਸ ਦੇ ਅਰਥ ਕਰਨੇ ਬਹੁਤ ਕਠਿਨ ਨੇ, ਉਹ 5 ਸਾਲ ਦੀ ਅਵਸਥਾ ਵਿੱਚ ਉਚਾਰ ਰਹੇ ਨੇ। ਨਮਸਕਾਰ ਕਰ ਦਿੱਤੀ ਨੂਰਦੀਨ ਮੁੱਲਾ ਨੇ, ਹੱਥ ਜੋੜ ਕੇ ਬਾਬੇ ਕਲਿਆਣ ਚੰਦ ਜੀ ਨੂੰ ਕਹਿ ਦਿੱਤਾ, ਇਹ ਦੂਜਿਆਂ ਨੂੰ ਪੜ੍ਹਾਉਣ ਵਾਸਤੇ ਆਏ ਨੇ। ਇਨ ਕਪੜਨੇ ਕੇ ਪਰੋ ਨਾ ਖਿਆਲਾ ਇਹ ਕਰਤਾ ਵਿਦਿਆ ਕੇ ਜਾਲਾ। ਨੂਰਦੀਨ ਕਹਿੰਦਾ ਇਹ ਕਾਲੂ, ਇਹਨਾਂ ਨੂੰ ਪੜ੍ਹਾਉਣ ਦੇ ਖਿਆਲ ਵਿੱਚ ਨਾ ਪਿਆ, ਇਹ ਤੇ ਦੁਨੀਆਂ ਨੂੰ ਪੜ੍ਹਾਉਣ ਆਏ ਨੇ। ਇਹ ਕਰਤਾ ਵਿਦਿਆ ਕੇ ਜਾਲਾ ਇਨ ਪੜ੍ਹਨੇ ਕੇ ਪਰਹੋ ਨਾ ਖਿਆਲਾ। ਪਰ ਕਿੱਥੇ, ਕਲਿਆਣ ਚੰਦ ਨੇ ਉਧਰੋਂ ਹਟਾਇਆ ਤੇ ਹੋਰ ਪਾਸੇ ਲਾ ਦਿੱਤਾ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੂਰਦੀਨ ਨੂੰ ਕਹਿ ਦਿੱਤਾ ਇਹ ਸਭ ਕੁਝ ਫਾਹੀ ਹੈ, ਜਿਸ ਨੂੰ ਗੁਰੂ ਰਾਮਦਾਸ ਸਾਹਿਬ ਜੀ 166 ਅੰਗ ਤੇ ਕਹਿ ਰਹੇ ਨੇ, ਬਿਖ ਸੰਚੈ ਹਟਵਾਣੀਆਂ ਬਹਿ ਹਾਟ ਕਮਾਏ ਮੋਹ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ। ਇੱਕ ਸਵਾਲ ਪੈਦਾ ਹੋ ਗਿਆ, ਜਿਸ ਨੇ ਕਦੇ ਕਥਾ ਨਹੀਂ ਸੁਣੀ ਤੇ ਉਸ ਬੰਦੇ ਨੂੰ ਇਹ ਕਥਾ ਸੁਣਾਈਏ ਤੇ ਉਹ ਮੇਰੇ ਤੇ ਇੱਕ ਸਵਾਲ ਕਰੇਗਾ ਜਿਹੜਾ ਮੈਂ ਆਪ ਹੀ ਕਰਨਗਾ। ਉਹ ਕਹੇਗਾ ਭਾਈ ਜੀ ਫਿਰ ਇਹਦਾ ਮਤਲਬ ਇਹ ਹੈ ਵੀ ਕਾਰੋਬਾਰ ਛੱਡ ਦਈਏ, ਫਿਰ ਜਿਹੜੀ ਅਸੀਂ ਮਾਇਆ ਦੇ ਰਹੇ ਹਾਂ ਤੁਸੀਂ ਕਿਉਂ ਜੇਬ ਵਿੱਚ ਪਾ ਲੈਂਦੇ ਹੋ, ਅਸੀਂ ਫਿਰ ਇਹ ਕੱਢ ਦਈਏ ਸਾਰੀ ਸੁੱਟ ਦਈਏ। ਉਸਦਾ ਜਵਾਬ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਅਗਲੀਆਂ ਪੰਕਤੀਆਂ ਵਿੱਚ ਦਿੰਦੇ ਨੇ, ਨਹੀਂ ਇਉਂ ਨਹੀਂ, ਸੁਣੋ ਉਸਦਾ ਜਵਾਬ।
ਤਿਉਂ ਹਰ ਜਨ ਹਰ ਧਨ ਖਸੰਚਿਆ।
ਜਿਸ ਤਰ੍ਹਾਂ ਬਾਣੀਆਂ ਤੂੰ ਧਨ ਖੱਟਿਆ, ਇਸੇ ਤਰ੍ਹਾਂ ਨਾਲ ਹਰੀ ਦਾ ਜਨ ਬਣ ਕੇ, ਹਰੀ ਦਾ ਸੇਵਕ ਬਣ ਕਰਕੇ ਤੇ ਉਸ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਵੀ ਸੰਚਿਆ ਇਕੱਠਿਆਂ ਕਰ।
ਹਰ ਖਰਚ ਲੈ ਜਾਏ।
ਇਹ ਜਿਹੜਾ ਨਾਮ ਰੂਪੀ ਧਨ ਹੈ, ਖਰਚਣ ਵਾਸਤੇ ਤੂੰ ਪਰਲੋਕ ਵਿੱਚ ਚਲਾ ਜਾਵੇਂਗਾ ਤੇ ਸੁਖੀ ਹੋਵੇਂਗਾ। ਬਸ ਫੇਰ ਤੇਰੀ ਕਮਾਈ ਇੱਥੇ ਵਾਲੀ ਸਾਰੀ ਸਫਲੀ ਹੈ। ਤੇ ਜੇ ਤੂੰ ਇਹ ਧਨ ਨਹੀਂ ਖੱਟਿਆ, ਫੇਰ ਤੇਰਾ ਦੂਜਾ ਖੱਟਿਆ ਸਾਰਾ ਨਿਸਫਲ ਹੈ, ਕਿਸੇ ਕੰਮ ਨਹੀਂ। ਤੇ ਜੇ ਤੂੰ ਉਸੇ ਤਰ੍ਹਾਂ ਇਹ ਵੀ ਧਨ ਖੱਟ ਲਿਆ, ਫੇਰ ਤੇਰਾ ਉਹ ਵੀ ਖੱਟਿਆ ਹੋਇਆ ਸਫਲਾ, ਤੇ ਇਹ ਵੀ ਖੱਟਿਆ ਹੋਇਆ ਸਫਲਾ। ਮਤਲਬ ਕਹਿਣ ਦਾ ਇਹ ਨਹੀਂ ਭਈ ਇਹ ਤੂੰ ਸਭ ਕੁਝ ਤਿਆਗ, ਨਹੀਂ। ਕਹਿਣ ਦਾ ਮਤਲਬ ਹੈ ਜਿਵੇਂ ਤੂੰ ਇਹ ਕਮਾਈ ਕਰਦਾ ਉਵੇਂ ਇਹ ਵੀ ਕਮਾਈ ਕਰ। ਜੇ ਤੂੰ ਇਹ ਨਹੀਂ ਕਰਦਾ ਫੇਰ ਤੇਰੀ ਉਹ ਕਮਾਈ ਕਿਸੇ ਕੰਮ ਨਹੀਂ, ਨਿਸਫਲ ਹੈ। ਜੇ ਤੂੰ ਇਹ ਕਮਾਈ ਕਰ ਲਈ ਹੈ ਫਿਰ ਤੇਰੀ ਉਹ ਵੀ ਕਮਾਈ ਸਫਲੀ ਹੈ। ਹਾਂਜੀ, ਸੰਤ ਜਨ ਜਿਹੜੇ ਹਨ ਉਹ ਇਸੇ
ਮਾਇਆ ਮੋਹ ਕੁਟੰਬ ਹੈ।
ਇਸ ਤਰ੍ਹਾਂ ਜਿਹੜੇ ਸੰਤ ਜਨ ਹਨ ਉਹ ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਪਰਵਾਨ ਗਣੀ ਸੇਈ ਇਹ ਆਏ ਸੰਤ ਜਨਾਂ ਕੇ ਕੰਮ। ਉਹ ਨਾਮ ਰੂਪੀ ਧਨ ਦੇ ਸ਼ਾਹੂਕਾਰ ਹਨ, ਉਹ ਬਾਣੀਏ ਹਨ। ਇਹ ਮਾਇਆ ਮੋਹ ਕੁਟੰਬ ਹੈ। ਸਾਹਿਬ ਜੀ ਕਹਿੰਦੇ ਨੇ ਕਿ ਦੇਖੋ ਜਿਹੜਾ ਕੁਟੰਬ ਹੁੰਦਾ ਇਸਤਰੀ ਤੋਂ ਵਧਿਆ ਹੋਇਆ ਪਰਿਵਾਰ, ਉਹਦਾ ਮੋਹ ਤੇ ਇਹ ਮਾਇਆ ਦਾ ਮੋਹ ਜਿਹੜਾ ਹੈ,
ਭਾਏ ਦੂਜੇ ਫਾਸ,
ਇਹ ਦਵੈਤ ਭਾਵ ਦੇ ਵਿੱਚ ਹੀ ਫਸਾਉਣ ਵਾਲਾ ਹੈ। ਪਰ ਜੇ ਨਾਲ ਨਾਲ ਬੰਦਗੀ ਹੋਵੇਗੀ ਤੇ ਫੇਰ ਦਵੈਤ ਭਾਵ ਵਿੱਚ ਨਹੀਂ ਫਸਣ ਦੇਵੇਗੀ। ਜਿਹੜਾ ਸਿਮਰਨ, ਜਿਹੜੀ ਬਾਣੀ, ਜਿਹੜੀ ਗੁਰੂ ਦੀ ਵਿਚਾਰ, ਜਿਹੜਾ ਸਤਸੰਗਤ ਵਿੱਚੋਂ ਗਿਆਨ ਮਿਲਣਾ, ਉਹ ਤੈਨੂੰ ਦਵੈਤ ਭਾਵ ਵਿੱਚ ਨਹੀਂ ਫਸਣ ਦੇਵੇਗਾ। ਜੇ ਇਹ ਤੇਰੇ ਪਾਸ ਗਿਆਨ ਤੇ ਪਰਮਾਰਥ ਦੀ ਕਮਾਈ ਨਹੀਂ ਹੋਵੇਗੀ, ਫਿਰ ਜਿਹੜੀ ਮਾਇਆ ਹੈ ਉਹ ਤੈਨੂੰ ਦਵੈਤ ਭਾਵ ਵਿੱਚ ਫਸਾਵੇਗੀ। ਤੂੰ ਦੂਸਰਿਆਂ ਨਾਲ ਲੜੇਗਾ, ਦੂਜਿਆਂ ਦੀਆਂ ਪੱਗਾਂ ਲਾਵੇਂਗਾ, ਉਹਨਾਂ ਤੇ ਤੂੰ ਨਫ਼ਰਤ ਕਰੇਗਾ, ਆਪ ਤੂੰ ਹੰਕਾਰ ਕਰੇਗਾ, ਲੜਾਈਆਂ ਲਵੇਂਗਾ, ਤੇ ਫਿਰ ਕੀ ਹੋਵੇਗਾ? ਉਹ ਜਿਹੜੀ ਮਾਇਆ ਹੋਵੇ ਤੈਨੂੰ ਖੁਦ ਫਾਈ ਦਾ ਰੂਪ ਬਣ ਜਾਵੇ। ਜੇ ਤੇਰੇ ਪਾਸ ਇਹ ਸਤਸੰਗਤ ਦੀ ਵਿਚਾਰ ਹੋਵੇਗੀ ਫਿਰ ਉਹ ਮਾਇਆ ਤੈਨੂੰ ਫਾਈ ਦਾ ਰੂਪ ਨਹੀਂ ਬਣੇਗੀ। ਇਹ ਜਿਹੜੀ ਗੁਰੂ ਦੀ ਵਿਚਾਰ ਹੈ ਉਹ ਨਹੀਂ ਬਣਨ ਦੇਵੇਗੀ, ਕਿਉਂਕਿ ਫਿਰ ਤੇਰੇ ਵਿੱਚ ਨਿਮਰਤਾ ਹੋਵੇਗੀ, ਫਿਰ ਤੇਰੇ ਵਿੱਚ ਪਿਆਰ ਹੋਵੇਗਾ, ਫਿਰ ਤੂੰ ਉਸੇ ਮਾਇਆ ਦਾ ਦਾਨੀ ਦਾਤਾ ਬਣੇਗਾ ਤੇ ਉਹ ਮਾਇਆ ਹੀ ਤੇਰਾ ਉਧਾਰ ਕਰ ਜਾਵੇਗੀ। ਫਿਰ ਉਹ ਫਾਈ ਦਾ ਰੂਪ ਨਹੀਂ ਬਣੇਗੀ, ਸਗੋਂ ਤੇਰਾ ਉਧਾਰਕ ਦਾ ਰੂਪ ਬਣ ਜਾਵੇਗੀ। ਕਹੋ ਗੱਜ ਕੇ ਸਤਨਾ। ਉਹ ਕੁਟੰਬ ਜਿਹੜਾ ਹੈ, ਜੇ ਤੇਰੇ ਪਾਸ ਗੁਰਮਤ ਨਹੀਂ ਤੇ ਉਹ ਜਿਹੜਾ ਪਰਿਵਾਰ ਹੈ ਤੇਰਾ ਫਾਹੀ ਦਾ ਰੂਪ ਬਣ ਜਾਵੇਗਾ। ਕਿਸ ਤਰ੍ਹਾਂ ਬਣ ਜਾਵੇਗਾ? ਜਦੋਂ ਤੂੰ ਬੱਚੇ ਨੂੰ ਸਿਰਫ ਪ੍ਰਿੰਸੀਪਲ ਤੇ ਇੰਜੀਨੀਅਰ ਤੇ ਡਾਕਟਰ ਬਣਾਉਣ ਤੱਕ ਹੀ ਕੋਸ਼ਿਸ਼ ਕੀਤੀ ਸੀ, ਉੱਥੋਂ ਤੱਕ ਪਹੁੰਚ ਕੇ ਬੱਚੇ ਨੂੰ ਗੁਰਮਤ ਦਾ ਜੀਵਨ ਨਹੀਂ ਸੀ ਮਿਲਿਆ, ਉਸਦਾ ਨਾ ਬਣਨੇ ਕਰਕੇ ਤੂੰ ਨਹੀਂ ਸੀ ਬਣਿਆ, ਬੱਚਾ ਵੀ ਨਹੀਂ ਬਣਿਆ। ਤੇ ਫਿਰ ਤੈਨੂੰ ਜਿਹੜਾ ਲੜਕੀ ਦੇਵੇਗਾ, ਤੈਨੂੰ ਰਿਸ਼ਤਾ ਦੇਵੇਗਾ, ਉਹ ਵੀ ਉਹ ਹੀ ਦੇਵੇਗਾ ਜਿਹੜਾ ਇਹ ਵੇਖੇਗਾ ਵੀ ਇਹ ਬੰਦਾ ਗੁਰਮਤ ਦੀ ਲਾਈਨ ਦਾ ਨਹੀਂ, ਇਸ ਲਾਈਨ ਦਾ ਬੰਦਾ ਹੈ। ਉਸੇ ਹੀ ਲਾਈਨ ਦੀ ਤੈਨੂੰ ਲੜਕੀ ਮਿਲੇਗੀ। ਤੇ ਘਰ ਦੇ ਵਿੱਚ ਪਰਿਵਾਰ ਐਸਾ ਬਣ ਗਿਆ, ਫਿਰ ਕੀ ਹੋਵੇਗਾ? ਸ਼ਰਾਬਾਂ ਕਬਾਬਰਾਂ ਨਾਲ ਉਹ ਮਾਇਆ ਵੀ ਉਜੜ ਜਾਵੇਗੀ। ਗੁਰਮਤ ਨਾ ਹੋਣੇ ਕਰਕੇ ਬੱਚੇ ਪੜ੍ਹ ਲਿਖ ਜ਼ਰੂਰ ਗਏ ਨੇ, ਪਰ ਮਾਂ ਬਾਪ ਤੁਹਾਡੀ ਸੇਵਾ ਨਹੀਂ ਕਰਨਗੇ, ਤੁਸੀਂ ਰੁਲਦੇ ਫਿਰੋਗੇ। ਔਰਤ ਤੈਨੂੰ ਛੱਡ ਜਾਵੇਗੀ, ਉਹ ਹੋਰ ਬੰਦਾ ਕਰ ਲਵੇਗੀ ਤੇ ਤੂੰ ਹੋਰ ਔਰਤ ਕਰ ਲਵੇਗਾ, ਤੇ ਬਿਲਕੁਲ ਇਹ ਫਾਹੀ ਦਾ ਰੂਪ ਬਣ ਜਾਵੇਗਾ। ਜੇ ਤੇਰੇ ਪਾਸ ਗੁਰਮਤ ਹੋਵੇਗੀ ਤੈਨੂੰ ਲੜਕੀ ਵੀ ਗੁਰਸਿੱਖ ਦੀ ਮਿਲੇਗੀ, ਕਿਉਂਕਿ ਉਹਨਾਂ ਨੇ ਤੈਨੂੰ ਪਸੰਦ ਕਰਨਾ, ਗੁਰਸਿੱਖਾਂ ਨੇ ਕਰਨਾ। ਤੇਰੇ ਬੱਚੇ ਦੇ ਅੰਦਰ ਗੁਰਮਤ ਹੋਵੇਗੀ, ਔਰਤ ਤੇਰੇ ਸਾਈਂ ਜੀਵੇਗੀ, ਤੂੰ ਔਰਤ ਦੀ ਸਾਈਂ ਜੀਵੇਗਾ, ਤੁਹਾਡਾ ਆਪਸ ਵਿੱਚ ਪਿਆਰ ਹੋਵੇਗਾ, ਤੁਸੀਂ ਗੁਰੂ ਕੋਲ ਜਾਵੋਗੇ, ਤੁਹਾਡੇ ਵੱਲੋਂ ਵੇਖ ਕੇ ਤੁਹਾਡੇ ਬੱਚੇ ਵੀ ਨਾਮ ਜਪਣਗੇ, ਬਾਣੀ ਪੜ੍ਹਨਗੇ, ਉਹ ਵੀ ਇੱਕ ਦੂਜੇ ਨਾਲ ਪਿਆਰ ਕਰਨਗੇ। ਤੇ ਗੁਰੂ ਸਾਹਿਬ ਦੀ ਬਾਣੀ ਨੂੰ ਸੁਣ ਕੇ ਇਸਤਰੀ ਪੁਰਖ ਮਿਲਬਹ ਚਰਚਾ ਕਰੈ ਅਪਾਰ ਭਜਨ ਸਿਖਾਵੈ ਪੁੱਤਰ ਕੋ ਹਰ ਭਜ ਬਾਰੰ ਬਾਰ। ਬਸ ਇਸ ਲਾਈਨ ਤੇ ਬੈਠ ਕੇ ਸਾਰਾ ਪਰਿਵਾਰ ਉਧਰ ਜਾਵੇਗਾ, ਨਾ ਉਹ ਪਰਿਵਾਰ ਫਾਹੀ ਦਾ ਰੂਪ ਬਣੇਗਾ ਤੇ ਨਾ ਧਨ ਦੌਲਤ ਮਾਇਆ ਹੀ ਫਾਹੀ ਦਾ ਰੂਪ ਬਣੇਗੀ। ਨਹੀਂ ਤਾਂ ਕਰੋੜਾਂ ਪਤੀ ਮੈਂ ਦੇਖੇ ਨੇ, ਮਾਇਆ ਨੂੰ ਉਹਨਾਂ ਨੇ ਕੀ ਖਾਣਾ, ਮਾਇਆ ਉਹਨਾਂ ਨੂੰ ਖਾ ਗਈ। ਸੱਚ ਜਾਣੋ, ਬੰਦੇ ਕਹਿੰਦੇ ਸਾਰੀ ਦੁਨੀਆਂ ਦੀ ਮਾਇਆ ਇਕੱਠੀ ਕਰਕੇ ਮੈਂ ਖਾਣੀ ਹੈ, ਪਰ ਮਾਇਆ ਉਹਨੂੰ ਖਾ ਗਈ ਜਦੋਂ ਬੰਦਾ ਦੁਖੀ ਹੈ। ਆ ਸ਼ਰਾਬ ਪੀਣ ਵਾਲੇ ਕਹਿੰਦੇ ਜੀ ਸ਼ਰਾਬਾਂ ਮੁਕਾ ਦੇਣੀਆਂ, ਸ਼ਰਾਬਾਂ ਨਹੀਂ ਮੁੱਕੀਆਂ, ਸ਼ਰਾਬਾਂ ਨੇ ਇਹਨਾਂ ਨੂੰ ਜ਼ਰੂਰ ਮੁਕਾ ਦਿੱਤਾ। ਸ਼ਰਾਬ ਪੀਣ ਵਾਲਿਆਂ ਨੂੰ ਸ਼ਰਾਬਾਂ ਨੇ ਮੁਕਾ ਦਿੱਤਾ, ਸ਼ਰਾਬਾਂ ਨਾ ਮੁੱਕੀਆਂ। ਇਸ ਵਾਸਤੇ ਸਾਧ ਸੰਗਤ ਜੀ, ਇਹ ਹੈ ਗੁਰਮਤਿ। ਇਸ ਗੁਰਮਤਿ ਦੇ ਨਾਲ ਸੰਸਾਰਕ ਜੀਵਨ ਵੀ ਸਫਲ ਹੈ। ਗੁਰਮਤਿ ਤੋਂ ਟੁੱਟ ਕੇ ਸੰਸਾਰਕ ਜੀਵਨ ਦੁੱਖਦਾਇਕ ਹੈ, ਸੁਖਦਾਇਕ ਨਹੀਂ। ਜਿਹੜੇ ਸਤਿਗੁਰੂ ਜੀ ਇਹ ਕਹਿ ਰਹੇ ਨੇ, ਉਹਨਾਂ ਦਾ ਇਹ ਪ੍ਰੈਕਟੀਕਲ ਕੀਤਾ ਹੋਇਆ। ਮੇਰੇ ਪਾਤਸ਼ਾਹ ਬਖਸ਼ਿਸ਼ ਕਰਨ, ਜਿੱਥੇ ਸਾਨੂੰ ਸੰਸਾਰ ਨਾਲ ਜੋੜਿਆ, ਉੱਥੇ ਸਾਨੂੰ ਗੁਰਮਤਿ ਨਾਲ ਵੀ ਜੋੜ, ਗੁਰਮਤਿ ਨਾਲ। ਨਹੀਂ ਤਾਂ ਮੈਨੂੰ ਦੱਸ ਦਿਓ ਤੇ ਇੱਥੇ ਜਿਹੜੇ ਬੰਦਿਆਂ ਨੇ ਆ ਕੇ ਬਹੁਤ ਧਨ ਦੌਲਤ ਕਮਾਇਆ, ਉਹ ਦੱਸਣ ਪਏ ਇੰਡੀਆ ਦੇ ਸਾਰੇ ਬੰਦਿਆਂ ਨਾਲ ਅਸੀਂ ਬਾਹਲੇ ਸੁਖੀ ਹਾਂ। ਮੈਂ ਤੇ ਜੋ ਉੱਥੇ ਤੇ ਇੱਥੇ ਵਿਚਰ ਕੇ ਦੇਖਿਆ, ਉੱਥੇ ਅਜੇ ਸੁਖੀ ਨੇ, ਔਰ ਜ਼ਿਆਦਾ ਸੁਖੀ, ਬਹੁਤੇ ਸੁਖੀ ਨੇ। ਇੱਥੇ ਬਾਹਲੇ ਦੁਖੀ ਨੇ। ਇਹ ਦੁੱਖ ਨਹੀਂ ਤੇ ਹੋਰ ਕੀ ਹੈ? ਘਰ ਤੇਰੇ ਜ਼ਰੂਰ ਪੰਜ ਚਾਰ ਨੇ, ਤੂੰ ਆਕੜ ਕੇ ਜ਼ਰੂਰ ਤੁਰ ਰਿਹਾ ਵੀ ਮੇਰੇ ਪਾਸ ਬੈਂਕ ਬੈਲੈਂਸ ਮਾਇਆ ਬਹੁਤ ਹੈ। ਪਰ 18 ਸਾਲ ਦੀ ਤੇਰੀ ਲੜਕੀ ਕਿਸੇ ਕਾਲੇ ਦੇ ਨਾਲ ਤੁਰੀ ਜਾਂਦੀ ਹੈ ਤੇ ਤੇਰੀ ਆਕੜ ਕੀ ਕਹਿੰਦੀ ਹੈ? ਤੇ ਤੂੰ ਡੁੱਬ ਕੇ ਨਹੀਂ ਮਰਦਾ ਤੇ ਸਮਝ ਲੈ ਤੇਰੀ ਜ਼ਮੀਰ ਆਪਣੀ ਮਰ ਗਈ ਹੈ। ਤੇ ਹੁਣ ਤੂੰ ਲੜਕੀ ਨੂੰ ਦੋਸ਼ ਦੇ ਹੀ ਜਾਵੇਂਗਾ, ਜਦੋਂ ਤੂੰ ਆਪ ਲੜਕੀ ਕੋਲ ਬੈਠ ਕੇ ਸ਼ਰਾਬ ਪੀਂਦਾ ਸੀ, ਤੂੰ ਰਾਤ 1 ਵਜੇ ਤੱਕ ਲੜਕੀ ਕੋਲ ਬੈਠ ਕੇ ਆਪ TV ਤੇ VCR ਦੇਖਦਾ ਸੀ, ਤੇ ਲੜਕੀ ਦਾ ਵੀ ਜੀਵਨ ਉਹੋ ਜਿਹਾ ਬਣਨਾ ਜਿਹੋ ਜਿਹਾ ਤੇਰਾ ਸੀ? ਇਸ ਵਾਸਤੇ ਇਹ ਦੁੱਖ ਦਾ ਰੂਪ ਹੈ। ਉਹ ਸੁਖੀ ਹੈ ਜਿਸ ਦੀ 18 ਸਾਲ ਦੀ ਲੜਕੀ ਆਪਣੇ ਮਾਂ ਬਾਪ ਕੋਲ ਉੱਚਾ ਬੋਲਣ ਤੋਂ ਵੀ ਸੰਗਦੀ ਹੈ, ਆਪਣੇ ਮੂੰਹ ਇਹ ਗੱਲ ਕਹਿਣ ਤੋਂ ਵੀ ਸੰਗਦੀ ਹੈ ਵੀ ਮੇਰੀ ਸ਼ਾਦੀ ਕਰ ਦਿਓ। ਤੇ ਇੱਕ ਕਹਿੰਦੀ ਹੈ ਮੈਨੂੰ ਤੁਹਾਡਾ ਰਿਸ਼ਤਾ ਹੀ ਨਹੀਂ ਪ੍ਰਵਾਨ, ਮੈਂ ਤਾਂ ਚੱਲੀ ਹਾਂ, ਮੈਨੂੰ ਰੋਕ ਕੇ ਦਿਖਾਓ। ਤੇ ਕੀ ਇਹ ਫਾਹੀ ਦਾ ਰੂਪ ਨਹੀਂ ਤੇ ਹੋਰ ਕੀ ਹੈ? ਇਹ ਸੁੱਖ ਹੈ? ਬਿਲਕੁਲ ਸੁੱਖ ਹੈ, ਇਹ ਤਾਂ ਦੁੱਖ ਹੈ, ਇਹ ਤਾਂ ਦੁਖੀ ਹੈ। ਪਰ ਦੁਨੀਆਂ ਨੇ ਧਨ ਦੌਲਤ ਨੂੰ ਹੀ ਸੁੱਖ ਸਮਝ ਲਿਆ, ਜਦੋਂ ਵਰਤਦੀ ਹੈ ਉਦੋਂ ਸਮਝਦੇ ਨੇ ਨਹੀਂ ਸੁੱਖ ਨਹੀਂ ਦੁਖਦਾਇਕ ਹੈ। ਤੇ ਜਿਹਨੇ ਕਦੇ ਸੁਣਿਆ ਹੀ ਨਹੀਂ ਉਹਦਾ ਇਹ ਹੀ ਜਵਾਬ ਹੋਵੇਗਾ ਵੀ ਭਾਈ ਜੀ ਵੀ ਜੇ ਅਸੀਂ ਤੁਹਾਨੂੰ ਪੌਂਡ ਨਾ ਦਈਏ ਫਿਰ ਤੁਸੀਂ ਇਹੋ ਜਿਹੀ ਕਥਾ ਨੂੰ ਕੀ ਨਹੀਂ ਸੁਣਾਂਗੇ ਤਾਂ ਪਤਾ ਚੱਲੇਗਾ। ਕਦੇ ਕਦਾਂ ਹੀ ਕਥਾ ਸੁਣਨ ਨਾਲ ਕਦੇ ਵੀ ਇਨਸਾਨ ਦੇ ਅੰਦਰ ਭੁਲੇਖੇ ਨਹੀਂ ਨਿਕਲਦੇ। ਗੁਰਬਾਣੀ ਨੇ ਹਰ ਮੁਗਾਲਤੇ ਨੂੰ ਕੱਢਿਆ ਪਰ ਟਾਈਮ ਲੱਗਦਾ, ਰੋਜ਼ ਸੁਣੋ। ਗੁਰਸਿੱਖ ਕਹਿੰਦੇ ਹੀ ਉਸ ਨੇ ਨੂੰ ਹੈ ਜਿਹੜਾ ਗੁਰੂ ਦੇ ਇਤਿਹਾਸ ਨਾਲ ਜੁੜਿਆ। ਗੁਰੂ ਦੀ ਸਿੱਖਿਆ ਜਿਸ ਦੇ ਪਾਸ ਹੈ, ਤੇ ਜਿਹਦੇ ਕੋਲ ਗੁਰੂ ਦੀ ਸਿੱਖਿਆ ਨਹੀਂ ਉਹਨੂੰ ਗੁਰਸਿੱਖ ਨਹੀਂ ਕਿਹਾ ਜਾ ਸਕਦਾ।
ਗੁਰਮਤੀ ਸੋ ਜਨ ਤਰੇ,
ਮੇਰੇ ਸਾਹਿਬ ਜੀ ਕਹਿੰਦੇ ਜਿਹੜੇ ਜਨ ਤਰੇ ਹਨ ਉਹ ਗੁਰੂ ਦੀ ਸਿੱਖਿਆ ਨਾਲ ਹੀ ਤਰੇ। ਗੁਰਮਤ ਗੁਰੂ ਦੀ ਮਤ ਨੂੰ ਪ੍ਰਾਪਤ ਕਰਕੇ, ਗੁਰੂ ਦੀ ਸਿੱਖਿਆ ਨੂੰ ਪ੍ਰਾਪਤ ਕਰਕੇ ਉਹ ਜਾਣੇ ਸੰਸਾਰ ਸਮੁੰਦਰ ਤੋਂ ਤਰ ਗਏ ਹਨ। ਉਹ ਦੁੱਖਾਂ ਵਿੱਚ ਡੁੱਬੇ ਨਹੀਂ, ਉਹ ਮਾਇਆ ਤ੍ਰਿਸ਼ਨਾ ਵਿਕਾਰਾਂ ਵਿੱਚ ਡੁੱਬੇ ਨਹੀਂ, ਉਹ ਇੱਥੋਂ ਤਰ ਗਏ ਹਨ। ਕਿਹੜੇ ਹਨ ਉਹ?
ਦਾਸਨ ਦਾਸ
ਕਹਿੰਦੇ ਜੋ ਗੁਰੂ ਦੇ ਸੇਵਕਾਂ ਦੇ ਸੇਵਕ ਬਣ ਕੇ ਰਹਿੰਦੇ ਨੇ, ਸੇਵਕਾਂ ਦੇ ਸੇਵਕ। ਗੁਰੂ ਦੇ ਸਿੱਖਾਂ ਦਾ ਵੀ ਬਚਨ ਮੰਨਦੇ ਨੇ, ਉਹ ਗੁਰੂ ਦੇ ਸੇਵਕਾਂ ਦੀ ਵੀ ਸਿੱਖਿਆ ਮੰਨਦੇ ਨੇ। ਪਰ ਤੂੰ ਸੇਵਕ ਦੀ ਕੀ ਮੰਨਣੀ ਹੈ? ਤੂੰ ਤੇ ਗੁਰੂ ਦੀ ਨਹੀਂ ਮੰਨਦਾ, ਤੂੰ ਸੇਵਕ ਦੀ ਕਿੱਥੋਂ ਮੰਨ ਲੈਣੀ? ਉਹ ਤਰੇ ਨੇ ਜਿਹੜੇ ਗੁਰੂ ਤੇਰੇ ਸੇਵਕਾਂ ਦੀ ਵੀ ਸਿੱਖਿਆ ਨੂੰ ਸੁਣਦੇ ਮੰਨਦੇ ਹਨ।
ਜਿਨ ਨਾਨਕ ਨਾਮ ਅਰਾਧਿਆ,
ਜਨ ਨਾਨਕ ਨਾਮ ਧਿਆਇਆ, ਜਿਨ੍ਹਾਂ ਜਨਾਂ ਨੇ हे परमेश्वर तेरे नाम नूं ध्यौणा कीता है। ओहो
गुरमुख प्रकास,
गुरु द्वारा प्रकाश लै लिया, उन्होंने ज्ञान लै लिया, प्रकाश चानना लै लिया। जिथे चानना है उत्थे ही सुख है, जिथे प्रकाश है उत्थे ही आनंद है, जिथे अंधेरा है उत्थे ही ठेडे लगते हैं, जिथे अज्ञान है उत्थे ही बंदा बुरे कर्म करता है जो दुख के रूप बन जाते हैं। इस वास्ते जिन्ना ने गुरु की सिक्ख्या द्वारा ध्यौना किया है, गुरमुख बन के ध्यौना किया, उन्होंने प्रकाश मिल गया, उन्होंने चानना मिल गया, उन्होंने सतगुरु निरंकार पातशाह जी की बख्शिश कृपा हो गई है जी।
गौड़ी बरागण महला चौथा।
धन गुरु रामदास साहब जी फरमाते हैं,
नित दिन सेवा करे, नित दिन से रात लालच करे,
हे जीव
मैं परमाया,
हे जीव नित दिन से रात लालच करे, तू नेता प्रति रात दिने भरम का भरमाया होया, सिर्फ माया का ही लालच करी जा रहा। गुरु गोबिंद सिंह साहब जी लिखते ने, वो आखते ने यह लालच हों गुण तौ उचरो, यह लालच हों गुण तौ उचरो, मैनू यह लालच है हे परमेश्वर मैं वद तो वद तेरे गुण गाव, तेरे गुण उचर, ना सुख मिलता ना। पर इंसान नेता प्रति भुलेखे विच पिया होया, भई जे संगत ही बैठे रहांगे, बाणी पढ़ी जावांगे, सिमरन करांगे, ते फिर आमदन कित्थों होनी है। जे दुकान विच बीड़ियां ना रखांगे ते लाभ कित्थों, आमदन कित्थों होनी है। भरम दा भरमाया। मेरे साहब जी फरमाउंदे ने, नेता प्रति भरम दा भरमाया होया ਇਹ ਜੀਵ ਧਨ ਦੌਲਤ ਦੇ ਲਾਲਚ ਵਿੱਚ ਹੀ ਬੈਠਾ ਹੋਇਆ ਹੈ।
ਬੇਰਾਗ ਫਿਰੇ ਬੇਰਾਗਿਆ।
ਸਤਸੰਗ ਜੀ ਇੱਥੇ ਸਮਾਪਤੀ ਕਰਨ, ਭੁੱਲਾਂ ਚੁੱਕਾਂ ਦੀ ਮੁਆਫ਼ੀ ਗੁਰੂ ਗਰੀਬ ਨਿਵਾਸ ਸਾਹਿਬ ਜੀ ਆਪ ਬਖਸ਼ਿਸ਼ ਕਰੋ, ਸ਼ੁਭ ਵਿਚਾਰ ਹਿਰਦਿਆਂ ਵਿੱਚ ਵਸਾਓ, ਰਹਿਮਤ ਕਰੋ, ਬਖਸ਼ਿਸ਼ ਕਰੋ, ਸਤਿਗੁਰੂ ਨਿਰੰਕਾਰ ਪਾਤਸ਼ਾਹ ਜੀ ਦੀ ਕਿਰਪਾ ਹੋਵੇ। ਗੁਰਮਤੀ ਸੋ ਜਨ ਤਰੈ जो दासन दास, जन नानक नाम त्याया गुरमुख परगास। वाहिगुरु जी का खालसा, वाहिगुरु जी की।